ਸੋਇਨਾ ਰੂਪਾ ਸਾਂਚੀ ਹੈ।
ਇਹ ਭਾਈ ਜੇ ਕਰਕੇ ਸੋਇਨਾ ਤੇ ਚਾਂਦੀ ਇਕੱਠਾ ਕਰੀਏ,
ਧਨ ਕਾਚਾ ਬੇਖਸ਼ਾ,
ਇਹ ਤਾਂ ਕੱਚਾ ਹੀ ਧਨ ਹੈ। ਵਿਸ਼ਿਆਂ ਨੂੰ ਪੈਦਾ ਕਰਨ ਵਾਲਾ, ਬੇਰੂ ਮਾਇਆ ਦਾ ਵਿਸ਼ਿਆਂ ਚ ਲਾ ਕੇ ਛਾਰ ਸਵਾਹ ਕਰ ਦੇਣ ਵਾਲਾ ਹੈ, ਖਾ ਕਰ ਦੇਣ ਵਾਲਾ, ਲਾਣਤਾਂ ਦੀ ਸਵਾਹ ਪੈਂਦੀ ਹੈ।
ਸਾਹੋ ਸਦਾਈ ਸੰਚ ਧਨ,
ਜਿਹੜੇ ਲੋਕ ਧਨ ਇਕੱਠਾ ਕਰਕੇ ਆਪਣੇ ਆਪ ਨੂੰ ਸ਼ਾਹੂਕਾਰ ਸਜਾਉਂਦੇ ਹੈ,
ਦੁਬਦਾ ਹੋਏ ਖੁਆ,
ਦੁਬਦਾ ਪਈ ਰਹਿੰਦੀ ਹੈ, ਕੋਈ ਟੈਕਸ ਨਾ ਲੱਗ ਜਾਵੇ, ਚੋਰ ਨਾ ਲੈ ਜਾਣ, ਡਾਕੂ ਨਾ ਖੋ ਲੈਣ, ਰਾਜਾ ਨਾ ਟੈਕਸ ਲਾ ਦੇਵੇ ਅਤੇ ਰਾਜਾ ਹੀ ਨਾ ਸਾਰਾ ਖੋ ਲਵੇ, ਇਸ ਪ੍ਰਕਾਰ ਦੁਬਦਾ
ਦੁਬਦਾ
ਹੋਏ ਖੁਆ, ਦੁਬਦਾ ਵਿੱਚ ਖਰਾਬ ਅੱਗ ਨਾ ਲੱਗ ਜਾਵੇ, ਖਰਾਬ ਹੁੰਦੇ ਰਹਿੰਦੇ ਹਨ ਚਿੱਟੇ ਹੋ ਕੇ।
ਸਚਿਆਰੀ ਸੱਚ ਸੰਚਿਆ,
ਕਿਸੇ ਨੂੰ ਦੇਤਾ ਕਿਸੇ ਨੂੰ ਨਾ ਦਿੱਤਾ, ਇਹ ਦੁਬਦਾ ਬਣੀ ਰਹਿੰਦੀ ਹੈ, ਖਰਾਬ ਹੁੰਦੇ ਹਨ।
ਸਚਿਆਰੀ ਸੱਚ ਸੰਚਿਆ,
ਜਿਹੜੇ ਸਚਿਆਈ ਵਾਲੇ ਪੁਰਖ ਹੈ ਉਹਨਾਂ ਨੇ ਸੱਚੇ ਨਾਮ ਨੂੰ ਸੰਚਿਆ ਇਕੱਤਰ ਕੀਤਾ ਹੈ,
ਨਾਮ ਅਮੋਲ
ਉਹਨਾਂ ਕੋਲੇ, ਸੱਚਾ ਪਰਮੇਸ਼ਰ ਦਾ ਨਾਮ ਅਮੋਲਕ ਬੇਕੀਮਤ ਹੀਰਾ ਹੈ।
ਹਰ ਨਿਰਮਾਇਲ ਉਜਲੋ,
ਅਕਾਲ ਪੁਰਖ ਹਰੀ ਨਿਰਮਾਇਲ, ਮਲ ਵਿਖੇ ਪਵਰਨ ਆਦਕਾਂ ਦੀਆਂ ਮੈਲਾਂ ਤੋਂ ਨਿਰਮਲ ਹੈ, ਉਜਲ ਉਸਦਾ ਸਰੂਪ ਸੱਚੇ ਆਨੰਦ ਸਰੂਪ ਹੈ।
ਪਦ ਸਾਚੀ ਸੱਚ ਬੋਲ,
ਜਿਨ੍ਹਾਂ ਨੂੰ ਉਸਦੀ ਪ੍ਰਾਪਤੀ, ਉਹਨਾਂ ਦੀ ਐਸ ਲੋਕ ਚ ਵੀ ਪਦ ਸੱਚੀ ਹੈ, ਉਹਨਾਂ ਦਾ ਸੱਚਾ ਬੋਲ ਹੈ, ਜੋ ਕੁਛ ਬੋਲਦੇ ਹੈ ਉਹ ਜੋ ਬੋਲਾ ਪੂਰਾ ਸਤਿਗੁਰੂ ਸੋਈ ਪਰਮੇਸ਼ਰ ਸੁਣਿਆ, ਉਹ ਪਰਮੇਸ਼ਰ ਨੇ ਉਹਨਾਂ ਦੇ ਵਾਕ ਨੂੰ ਸੁਣਿਆ ਹੈ, ਜੋ ਗੁਰੂ ਸਾਹਿਬ ਬੋਲਦੇ ਹੈ ਉਸ ਵਾਕ ਨੂੰ ਵੀ, ਜੋ ਗੁਰਸਿੱਖ ਗੁਰੂ ਦੇ ਬਚਨ ਲੈ ਕੇ ਬੋਲਦੇ, ਅੰਤਰਜਾਮੀ ਸੁਣਦੇ ਹਨ।
ਸਾਜਨ ਮੀਤ ਸੁਜਾਣ ਤੂੰ,
ਸੱਚਾ ਮਹਾਂਵਾਕ ਰੂਪੀ ਬੋਲ ਹੈ ਉਹਨਾਂ ਦਾ। ਹਾਂਜੀ,
ਸਾਜਨ ਮੀਤ ਸੁਜਾਣ ਤੂੰ,
ਸੱਜਣ ਮਾਤਾ ਦੇ ਗਰਭ ਦਾ ਮਹਾਰਾਜ ਤੂੰ ਆਪ ਹੈ, ਮਿੱਤਰ ਐਸ ਲੋਕ ਦਾ ਤੂੰ ਆਪ ਹੈ, ਪਰਲੋਕ ਚ ਰੱਖਿਆ ਕਰਨ ਵਾਲਾ ਸੁਜਾਨ ਅੰਤਰਜਾਮੀ ਹੈ ਆਪ।
ਤੂੰ ਸਰਵਰ ਤੂੰ ਹੰਸ,
ਤੂੰ ਮਹਾਰਾਜ ਸਤਿਗੁਰੂ ਰੂਪ ਮਾਨ ਸਰੋਵਰ ਹੈ, ਤੂੰ ਸਤਿਗੁਰਾਂ ਚ ਸਿੱਖ ਰੂਪੀ ਹੰਸ ਰਹਿਣ ਵਾਲਾ ਹੈ।
ਸੱਚ ਠਾਕੁਰ ਮਨ ਵਸੈ,
ਤੂੰ ਮਹਾਰਾਜ ਸਰੋਵਰ ਮਾਨ ਸਰੋਵਰ ਰੂਪ ਹੈ, ਹੇ ਪਰਮੇਸ਼ਰ ਹੰਸ ਤੱਤ ਵੇਤੇ ਸੰਤ ਤੇਰੇ ਤੇ ਰਹਿੰਦੇ ਹਨ।
ਸੱਚ ਠਾਕੁਰ ਮਨ ਵਸੈ,
ਠਾਕੁਰ ਸਵਾਮੀ ਪਰਮੇਸ਼ਵਰ ਜੀ, ਠਾ ਸਥਿਤੀ ਰਾਹ ਕਾ ਕਰਨਾ ਤੇ ਰਾਹ ਲੈਤਾ ਕਰਨੀ, ਉਤਪਤੀ ਪਾਲਣਾ ਕਰਨ ਵਾਲੇ ਹੈ ਪਰਮੇਸ਼ਰ
ਮਨ ਵਸੈ,
ਜੇ ਮਨ ਚ ਬਸ ਜਾਓ ਆਪ,
ਬਲਿਹਾਰੀ ਤਿਸ,
ਉਹਨਾਂ ਗੁਰਮੁਖਾਂ ਤੋਂ ਅਸੀਂ ਬਲਿਹਾਰ ਕੁਰਬਾਨ ਆਪਣਾ ਆਪ ਕਰਦੇ ਹਾਂ।
ਮਾਇਆ ਮਮਤਾ ਮੋਹਣੀ,
ਇਹ ਮਾਇਆ ਦੀ ਜਿਹੜੀ ਮੇਹਰ ਹੈ ਨਾ, ਮੋਹਣੀ ਮਾਇਆ ਦੀ ਐਸੀ ਮੇਰ ਹੈ, ਸਾਰੀ ਦੁਨੀਆਂ ਮੋਹਣੀ ਮੋਹਤ ਕਰ ਲਈ ਹੈ।
ਜਿਨ ਕੀਤੀ ਸੋ ਜਾਣ,
ਇਹ ਜਿਸ ਵਾਹਿਗੁਰੂ ਨੇ ਮੋਹਣੀ ਮਾਇਆ ਪ੍ਰਵਿਰਤ ਕੀਤੀ ਹੈ ਨਾ, ਉਹ ਹੀ ਜਾਣਦਾ ਇਹਨੂੰ ਮਿੱਥਿਆ ਨਿਸ਼ਚੇ ਕਰਾ ਕੇ ਆਪਦੇ ਸਰੂਪ ਨੂੰ ਜਣਾਉਣਾ ਜਿਹੜਾ ਹੈ। ਬਾਕੀ ਜਿਸ ਵਾਹਿਗੁਰੂ ਨੇ ਕੀਤੀ ਇਹਦੇ ਛਲ ਵਾਲ, ਉਹਦੇ ਚ ਪਾਸ ਨਹੀਂ ਚੱਲਦਾ, ਉਹ ਜਾਣਦਾ ਇਹਦੀ ਹਾਲਤ ਨੂੰ ਕਿ ਸੱਚਾ ਤੋਂ ਬਿਨਾਂ ਇਹ ਕੁਝ ਵੀ ਨਹੀਂ ਕਰ ਸਕਦੀ, ਜੜ ਹੀ ਹੈ ਇਸ ਪ੍ਰਕਾਰ, ਸਤ ਜੜ ਦੁੱਖ ਰੂਪ ਹੈ, ਇਉਂ ਪਰਮੇਸ਼ਰ ਜਾਣਦਾ ਹੈ।
ਲਿਖਿਆ ਅੰਮ੍ਰਿਤ ਏਕ ਹੈ,
ਜਿਨ੍ਹਾਂ ਨੂੰ ਭਗਤੀ ਕੀਤੀ ਹੈ ਉਹ ਵੀ ਮਿੱਥਿਆ ਨਿਸ਼ਚੇ ਕਰਕੇ ਜਾਣ ਲੈਂਦਾ ਹੈ ਕਿ ਮਾਇਆ ਛਲ ਵਲ ਕਰਨ ਵਾਲੀ ਹੈ।
ਬੂਜੈ ਪੁਰਖ ਵਿਖਿਆ ਅੰਮ੍ਰਿਤ ਏਕ ਹੈ,
ਵਿਖਿਆ ਜਿਹੜੀ ਮਾਇਆ ਹੈ ਤੇ ਅੰਮ੍ਰਿਤ ਜਿਹੜਾ ਬ੍ਰਹਮਾਨੰਦ ਹੈ, ਇਹ ਦੋਹਾਂ ਦੇ ਵਿੱਚ ਇੱਕੋ ਅਦਵੈਤ ਰੂਪ ਪਰਮੇਸ਼ਰ ਜਿਹੜਾ ਹੈ ਉਹ ਆਪ ਹੀ ਵਰਤ ਰਿਹਾ ਹੈ। ਵਿਖਿਆ ਮਾਇਆ ਜਿਨ ਜਗਤ ਭੁਲਾਇਆ, ਅਤੇ ਵਿਖਿਆ ਰੂਪ ਬਿਓ ਰੂਪ ਦੁੱਖ ਰੂਪ ਜੋ ਸੰਸਾਰ ਹੈ, ਅੰਮ੍ਰਿਤ ਸੁਖ ਰੂਪ ਜੋ ਪਰਮੇਸ਼ਵਰ ਹੈ, ਇੱਕੋ ਹੀ ਹੈ ਦੁੱਖ ਸੁਖ ਦੇ ਵਿੱਚ ਉਹ ਅੰਤਰਯਾਮੀ।
ਪੂਜੈ ਪੁਰਖ ਸੁਜਾਨ,
ਜਿਹੜਾ ਸਮਝ ਲੈਂਦਾ ਹੈ ਕਿ ਦੁੱਖ ਵਿੱਚ ਵੀ ਸੁਖ ਵਿੱਚ ਵੀ, ਅੰਮ੍ਰਿਤ ਸੁਖ ਵਿੱਚ ਵੀ ਬਿਓ ਦੁੱਖ ਵਿੱਚ ਵੀ, ਅਦਾਇਕ ਰੂਪ ਨੂੰ ਸਮਝਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ, ਸੁਖ ਸੁਨੇਹ ਯਾਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਨ, ਇੱਕ ਅਦਵੈਤ ਵਿੱਚ ਜੁੜਿਆ ਰਹਿੰਦਾ ਹੈ। ਦੇਵਤਿਆਂ ਦੇ ਅੰਮ੍ਰਿਤ ਨੂੰ ਵੀ ਤੇ ਜ਼ਹਿਰ ਜਿਹੜੀ 14 ਰਤਨਾਂ ਚੋਂ ਨਿਕਲੀ ਸੀ ਉਹਨੂੰ ਵੀ ਮਾਰਨ ਵਾਲੀ, ਅੰਮ੍ਰਿਤ ਅਮਰ ਕਰਨ ਵਾਲਾ ਜਿਹੜਾ ਹੈ, ਇੱਕ ਅਦਵੈਤ ਰੂਪ ਪਰਮੇਸ਼ਰ ਦੇ ਆਸਰੇ ਹੀ ਹੈ ਸਾਰੀਆਂ ਚੀਜ਼ਾਂ, ਇਉਂ ਜਾਣਦਾ ਜਿਹੜਾ
ਬੂਜੈ ਪੁਰਖ ਸੁਜਾਨ,
ਜਿਹੜਾ ਇਸ ਗੱਲ ਨੂੰ ਦੁੱਖ ਸੁੱਖ ਨੂੰ ਇੱਕੋ ਜਿਹਾ ਸਮਝ ਲੇ, ਉਹ ਸੁਜਾਨ ਚਤੁਰ ਪੁਰਖ ਹੈ, ਸੰਸਾਰ ਵਿੱਚ ਮੁਕਤ ਹੋ ਜਾਂਦਾ ਹੈ।
ਖਿਮਾ ਵਿਹੂਣੇ ਖੱਪ ਗਏ,
ਸਾਧ ਸੰਗਤ ਜੀ ਖਿਮਾ ਤੋਂ ਬਗੈਰ ਬਹੁਤ ਸਾਰੇ ਖੱਪ ਖੱਪ ਕੇ ਮਰ ਗਏ ਹਨ।
ਖੂਹਣ ਲੱਖ ਅਸੰਖ,
ਖੂਹਣੀਆਂ ਲੱਖਾਂ ਹੀ, ਅਸੰਖ ਅਣਗਿਣਤ ਹੀ ਖੂਣੀ ਸਾਧ ਸੰਗਤ ਜੀ। ਪੰਜਾਬੀ ਦੇ ਵਿੱਚ ਤਾਂ ਜਿਸ ਫੌਜ ਦੀਆਂ ਲੰਘਦਿਆਂ ਖੂਹ ਜਿਹੜਾ ਹੈ ਉਹ ਗਰਦ ਨਾਲ ਭਰ ਜਾਵੇ, ਪੂਰਿਆ ਜਾਵੇ, ਪਾਣੀ ਸੁੱਕ ਜੇ, ਉਹਨੂੰ ਖੂਣੀ ਕਹਿੰਦੇ ਹੈ। ਸੰਸਕ੍ਰਿਤ ਦੇ ਪੁਸਤਕਾਂ 'ਚ ਤਿੰਨ ਪ੍ਰਕਾਰ ਦੀਆਂ ਖੂਣੀਆਂ ਲਿਖੀਆਂ। ਇੱਕ ਪ੍ਰਕਾਰ ਦੀ ਇਸ ਪ੍ਰਕਾਰ ਹੈ ਜਿਸ ਵਿੱਚ 56,000 ਘੋੜੇ ਹੋਣ ਅਤੇ 30,000 ਹਾਥੀ ਹੋਣ ਅਤੇ 40,000 ਰਸ ਹੋਣ ਅਤੇ ਇਸੇ ਪ੍ਰਕਾਰ 87,000 ਫੌਜ ਹੋਵੇ। ਇਹ ਇੱਕ ਖੂਣੀ ਦੀ ਗਿਣਤੀ ਸੰਸਕ੍ਰਿਤ ਦੇ ਪੁਸਤਕਾਂ 'ਚ ਦਿੱਤੀ ਹੈ। ਇਸੇ ਪ੍ਰਕਾਰ 1,00,000 ਕੋ 57,000 ਇਉਂ ਸਾਰੀ ਫੌਜ ਅਤੇ ਘੋੜੇ ਹਾਥੀ ਰਲਾ ਕੇ ਇਸ ਪ੍ਰਕਾਰ ਦੀ ਖੂਣੀ ਦੀ ਗਿਣਤੀ ਦਿੱਤੀ ਹੈ। ਇੱਕ ਸੰਸਕ੍ਰਿਤ ਵਾਲੇ ਨੇ ਹੋਰ ਦਿੱਤੀ ਹੈ, ਉਹਦੇ ਵਿੱਚ ਸਤਸੰਗਤ ਜੀ 5,00,000 ਫੌਜ ਬਣ ਜਾਂਦੀ ਹੈ ਅਤੇ 2,00,000 ਘੋੜਾ ਬਣ ਜਾਂਦਾ ਹੈ। ਇਸੇ ਪ੍ਰਕਾਰ 1,00,000 ਰਥ ਬਣ ਜਾਂਦੇ ਹਨ, 1,00,000 ਪੈਦਲ ਬਣ ਜਾਂਦਾ। ਇਸ ਪ੍ਰਕਾਰ ਦੇ ਹਿਸਾਬ ਹੈ ਉਹਨਾਂ ਦਾ, ਇਹ ਦੂਏ ਤਰ੍ਹਾਂ ਦੇ ਤਰੀਕੇ ਦੀ। ਸੋ ਮਹਾਰਾਜ ਖੂਣੀਆਂ ਦਾ ਅਣਗਿਣਤ ਹਿਸਾਬ ਦੱਸਦੇ ਹੋਏ ਕਹਿੰਦੇ ਹਨ, ਖੂਣੀਆਂ ਜਿਹੜੀਆਂ ਲੱਖਾਂ ਹੀ ਅਣਗਿਣਤੀ ਸੱਚੇ ਪਾਤਸ਼ਾਹ ਦੇ ਸਿਮਰਨ ਭਜਨ ਤੋਂ, ਖਿਮਾ ਧਾਰੀ ਤੋਂ ਬਿਨਾਂ, ਮੁਆਫ ਕਰਨ ਤੋਂ ਬਿਨਾਂ ਆਪ ਵਿੱਚ ਹੀ ਲੜ ਕੇ ਖੱਪ ਕੇ ਮਰ ਗਏ। ਜਿਵੇਂ ਸਾਧ ਸੰਗਤ ਜੀ ਪਾਂਡਵਾਂ ਦੀ ਜਿਹੜੀਆਂ 7 ਖੂਣੀਆਂ ਸੀ, 11 ਕੈਰਵਾਂ ਦੀਆਂ ਸੀ, ਇਹ 18 ਖੂਣੀਆਂ ਆਪੋ ਵਿੱਚ ਜੰਗ ਕਰਕੇ ਖਤਮ ਹੋ ਗਈਆਂ ਸੀ। ਇਸ ਪ੍ਰਕਾਰ ਖਿਮਾ ਧਾਰੇ ਤੋਂ ਬਗੈਰ, ਮੁਆਫ ਕਰਨ ਤੋਂ ਬਗੈਰ, ਲੱਖਾਂ ਹੀ ਖੂਣੀਆਂ ਦੀਆਂ ਖੂਣੀਆਂ, ਅਣਗਿਣਤੀ 23 ਖੂਣੀਆਂ ਦੀ ਫੌਜ ਇਹਦੇ ਕੋਲ। ਸਾਧ ਸੰਗਤ ਜੀ ਰਾਜੇ ਕੰਸ ਦੇ ਸਹੁਰੇ ਪਾ ਜਰਾਸੰਧ ਕੋਲੇ ਸੀ। ਇਉਂ ਲੱਖਾਂ ਖੂਣੀਆਂ ਅਣਗਿਣਤੀ ਬੇਗਿਣਤ ਲੋਕ ਖਿਮਾ ਤੋਂ ਬਗੈਰ ਖਪ ਖਪ ਕੇ ਮਰ ਗਏ, ਨਾਸ਼ ਹੋ ਗਏ ਹਨ।
ਗਣਤ ਨਾ ਆਵੇ ਕਿਉਂ ਗਣੀ,
ਜੇ ਗਿਣਤੀ ਗਿਣਨੀ ਚਾਹੀਏ ਇਹਨਾਂ ਦੀ ਕਿ ਕਿੰਨੇ ਕੁ ਸੀ, ਉਹ ਗਿਣਤੀ ਨਹੀਂ ਆ ਸਕਦੀ। ਕਿਵੇਂ ਗਿਣ ਕੇ ਦੱਸੋਗੇ?
ਖਪ ਖਪ ਮੋਈ ਬੇਸੰਖ,
ਬੇਸੰਖ ਸੰਖ ਗਿਣਤੀ ਹੁੰਦੀ ਹੈ, ਬੇਸੰਖ ਬਿਨਾਂ ਗਿਣਤੀ ਤੋਂ ਖਪ ਖਪ ਕੇ ਮਰ ਗਏ ਹੈ। ਬੇਦਵੈਤ ਵਿੱਚ ਹੀ ਸੰਖਾਂ ਦੀ ਗਿਣਤੀ ਖਪ ਖਪ ਕੇ ਮਰ ਗਏ ਹਨ।
ਖਸਮ ਪਛਾਣ ਆਪਣਾ,
ਜਿਹੜਾ ਭਾਈ ਮਾਲਕ ਅਕਾਲ ਪੁਰਖ ਆਪਣੇ ਨੂੰ ਪਛਾਣ ਲਵੇ,
ਫੁੱਲੇ ਬੰਦ ਨਾ ਪਾ,
ਉਹਦੇ ਬੰਨ ਖੁੱਲ ਜਾਂਦੇ ਹਨ ਕਰਤਾ ਭੋਗਤਾ ਦੇ, ਹੰਗਤਾ ਮਮਤਾ ਦੇ, ਨਹੀਂ ਉਹ ਪਾਇਆ ਜਾਂਦਾ ਜੂਨਾਂ ਚ। ਖੁੱਲੇ ਬੰਧਨ ਪਾਏ ਅੰਮ੍ਰਿਤਸਰ ਦੇ ਪਾਠ ਕਰ ਲੈਂਦੇ ਹੈ, ਬੰਨਣ ਜਿਹੜੇ ਪਾਏ ਉਹਦੇ ਖੁੱਲ ਜਾਂਦੇ ਹਨ, ਉਹ ਬੰਧਨ ਨਹੀਂ ਰਹਿੰਦੇ ਉਹਨਾਂ ਨੂੰ ਹੰਗਤਾ ਮਮਤਾ ਦੇ। ਦੌਨੀਆਂ ਸਾਹਿਬ ਦਾ ਪਾਠ ਖੁੱਲੇ ਬੰਧ ਨਾ ਪਾਏ, ਉਹ ਖੁੱਲੇ ਮੁਕਤ ਹੋ ਜਾਂਦੇ ਹੈ, ਉਹਨਾਂ ਨੂੰ ਬੰਨ ਕੋਈ ਰੋਕ ਨਹੀਂ ਪਾ ਸਕਦਾ। ਜਮ ਆਦਿਕ
ਸ਼ਬਦ ਮਹਿਲੀ ਖਰਾ ਤੂੰ,
ਸ਼ਬਦ ਮਹਿਲੀ ਖਰਾ ਤੂੰ, ਹੇ ਪਰਮੇਸ਼ਰ ਜਿਨ੍ਹਾਂ ਨੂੰ ਸ਼ਬਦ ਦੀ ਕਮਾਈ ਕੀਤੀ ਹੈ, ਉਹ ਮਹਿਲੀ ਜਗਿਆਸੀ ਹਨ, ਉਹਨਾਂ ਨੂੰ ਤੂੰ ਖਰਾ ਤੇਰਾ ਸਰੂਪ ਪ੍ਰਾਪਤ ਹੋਇਆ ਹੈ, ਤੂੰ ਉਹਨਾਂ ਨੂੰ ਖਰੇ ਸੱਚੇ ਧਰਮ ਵਾਲੇ ਬਣਾ ਦਿੰਦਾ ਹੈ।
ਸੱਚ ਸੁਖ ਭਾਏ,
ਜਿਹੜੇ ਕਿ ਹੋਵੇ ਕਮਜ਼ੋਰ ਤੇ ਉਹ ਬੇਅਦਬੀ ਕਰੇ, ਫਿਰ ਉਹਨੂੰ ਸਹਾਰ ਲੈਣਾ, ਮੁਆਫ ਕਰ ਦੇਣਾ, ਇਹਦਾ ਨਾਮ ਖਿਮਾ ਹੈ। ਖਿਮਾ
ਖਿਮਾ ਸੱਚ ਸੁਖ ਭਾਅ,
ਉਹ ਖਿਮਾ ਧਾਰਨ ਵਾਲੇ ਸੱਚੇ ਸੁਖ ਦਾ ਭਾਅ ਪ੍ਰਕਾਸ਼ ਹੁੰਦਾ ਉਹਨੂੰ ਸਰੂਪ ਦਾ।
ਖਰਚ ਖਰਾ ਧਨ ਧਿਆਨ ਤੂੰ,
ਫੇ ਸੱਚੇ ਪਾਤਸ਼ਾਹ ਜੇ ਤੂੰ ਆਪਦਾ ਧਿਆਨ ਬਖਸ਼ ਦੇਵੇਂ, ਇਹ ਪ੍ਰਲੋਕ ਦਾ ਖਰਚ ਖਰਾ ਚੰਗਾ ਹੈ, ਇਹ ਪ੍ਰਲੋਕ ਹੀ ਟੁੱਟਣ ਵਾਲਾ ਖਰਚ ਨਹੀਂ। ਜਿਨ੍ਹਾਂ ਨੂੰ ਆਪਦਾ ਧਿਆਨ ਬਖਸ਼ ਦਿੰਦਾ ਹੈ ਉਹਨਾਂ ਨੂੰ ਖਰਾ ਇਹ ਖਰਚ ਚੰਗਾ, ਧਰਮ ਦਾ ਖਰਚ ਮਿਲਿਆ ਹੋਇਆ, ਸਚਿਆਈ ਵਾਲਾ ਪੱਲੇ ਖਰਚ ਬੰਨਿਆ ਉਹਨਾਂ ਦਾ ਖਰਚ ਖਰਾ।
ਖਰਚ ਖਰਾ ਧਨ ਧਿਆਨ,
ਹੇ ਅਧਿਕਾਰੀ ਤੂੰ ਧਿਆਨ ਕਰ ਉਸ ਪਰਮੇਸ਼ਰ ਦਾ, ਇਹ ਬੜਾ ਖਰਚ ਖਰਾ ਚੰਗਾ ਹੈ ਪ੍ਰਲੋਕ ਦਾ, ਇਹ ਟੋਟ ਨਹੀਂ ਆਵੇਗੀ, ਮੁੱਕੇਗਾ ਨਹੀਂ। ਜਿਵੇਂ ਸਕਾਮੀਆਂ ਦੇ ਪੁੰਨ ਮਾਰਨ ਕਿਹਾ ਹੈ, ਕਰਮ ਧਰਮ ਪਖੰਡ ਜੋ ਦਿਸਤ ਜਮ ਜਗਾਤੀ ਲੁੱਟ ਹੈ, ਇਹ ਨਹੀਂ ਲੁੱਟਿਆ ਜਾਣ ਵਾਲਾ। ਜੋ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਇਹ ਪਰਮੇਸ਼ਰ ਦੇ ਧਿਆਨ ਜੁੜੇ ਰਹਿਣਾ ਹਰ ਵਕਤ, ਜੇਤਾ ਪੇਖਣ ਤੇਤਾ ਧਿਆਨ ਜੁੜਿਆ ਰਹਿਣਾ ਹੈ।
ਆਪੇ ਵਸਹਿ ਸਰੀਰ,
ਆਪ ਹੀ ਮਹਾਰਾਜ ਤੂੰ ਸਾਰਿਆਂ ਸਰੀਰਾਂ ਚ ਵਸਦਾ ਹੈ, ਐਸਾ ਤੇਰਾ ਬਖਸ਼ਿਸ਼ ਹੈ, ਇਹ ਧਿਆਨ ਜਿਹਨੂੰ ਲੱਗ ਗਿਆ ਸਾਰਿਆਂ ਸਰੀਰਾਂ ਤੇਰੀ ਜੋਤ ਨੂੰ ਵੇਖਦੇ। ਭਾਈ ਨੰਦ ਲਾਲ ਜੀ ਦੀ ਨਿਗਾਹ ਸੀ, ਭਾਈ ਸਾਹਿਬ ਜੀ ਕਹਿੰਦੇ ਹਨ, ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ। ਕਹਿੰਦੇ ਹਰੇਕ ਚਸ਼ਮਾ ਨੇਤਰਾਂ ਵਿੱਚ ਜਿਹੜਾ ਨੂਰ ਹੈ ਨਾ, ਜਲਵਾ ਪ੍ਰਕਾਸ਼ ਵੇਖਣ ਵਾਲਾ, ਉਹ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਹੈ। ਸਾਰਿਆਂ ਦੀ ਅੱਖਾਂ 'ਚ ਬੈਠ ਕੇ ਨੇਤਰੀ ਸਤਿਗੁਰ ਪੇਖਣਾ ਮਹਾਰਾਜ ਸਾਹਿਬ ਹਨ। ਅਤੇ ਭਾਈ ਨੰਦ ਲਾਲ ਜੀ ਐਡੇ ਸ਼ਰਧਾਲੂ ਹਨ, ਕਹਿੰਦੇ ਹਨ ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਰੂਹ ਜਿਹੜੀ ਚੇਤਨ ਸੱਤਾ ਹੈ ਨਾ ਸਾਰਿਆਂ ਜਿਸਮਾਂ ਦੇਹਾਂ ਵਿੱਚ, ਉਹ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਹੈ। ਇਹ ਨਿਗਾਹ ਜਿਨ੍ਹਾਂ ਦੀ ਸਾਧ ਸੰਗ ਜੀ ਇਹੋ ਜਿਹਾ ਧਿਆਨ ਹੈ ਜਿਹੜਾ
ਆਪੇ ਵਸਹਿ ਖਰਚ ਖਰਾ ਧਨ ਧਿਆਨ ਤੂੰ ਆਪੇ ਵਸਹਿ ਸਰੀਰ,
ਆਪ ਹੀ ਮਹਾਰਾਜ ਸਰੀਰਾਂ ਚ ਵਸਦਾ ਤੂੰ, ਐਸਾ ਧਿਆਨ ਜਿਨ੍ਹਾਂ ਮਹਾਂਪੁਰਖਾਂ ਦਾ ਵਸ ਗਿਆ ਇਹ ਬੜਾ ਪ੍ਰਲੋਕ ਵਾਸਤੇ ਖਰਚ ਖਰਾ ਹੈ ਚੰਗਾ ਹੈ, ਐਸਾ ਧਿਆਨ ਧਿਆਉਂਦੇ ਹੈ ਜਿਹੜੇ ਪਰਮੇਸ਼ਰ ਦੇ ਤਾਂ ਹੀ। ਹੇ ਸਿੱਖ ਐਸਾ ਜਾਣ ਕੇ ਧਿਆਉਣਾ ਕਰ,
ਆਪੇ ਵਸੈ ਸਰੀਰ,
ਫਿਰ ਆਪ ਹੀ ਤੇਰੇ ਸਰੀਰ ਚ ਵਾਹਿਗੁਰੂ ਵਸ ਜਾਏਗਾ, ਆਪ ਹੀ ਮਾਰੇ ਸਾਹਿਬ ਸਾਰਿਆਂ ਸਰੀਰਾਂ ਚ ਵਸਦਾ ਹੈ।
ਮਨ ਤਨ ਮੁਖ ਜਾਪੈ ਸਦਾ,
ਜਿਹੜਾ ਮਨ ਕਰਕੇ ਵੀ ਮਾਰਿਆ ਦਾ ਜਾਪ ਕਰੇ ਤੇ ਤਨ ਸਰੀਰ ਕਰਕੇ ਗੁਰਮੁਖ ਰੋਮ ਰੋਮ ਹਰ ਧਿਆਵੇ, ਸੰਕਲਪ ਨਾਲ ਵੀ ਜਪੇ, ਰੋਮ ਰੋਮ ਚ ਵੀ ਜਾਪ ਹੋਵੇ ਤੇ ਮੁਖੋਂ ਵੀ ਸਤਨਾਮ ਸ੍ਰੀ ਵਾਹਿਗੁਰੂ ਦਾ ਉਚਾਰਨ ਹੋਵੇ।
ਗੁਣ ਅੰਤਰ ਮਨ ਧੀ,
ਜਿਹਦੇ ਅੰਦਰ ਇਹ ਗੁਣ ਵਸ ਜਾਂਦਾ ਹੈ ਉਹਦਾ ਮਨ ਚੰਚਲਤਾ ਹੀ ਛੱਡ ਜਾਂਦਾ, ਮਨ ਉਹਦਾ ਧੀਰਜ ਵਾਲਾ ਹੋ ਜਾਂਦਾ, ਰਿਸ਼ਿਆਂ ਵਿੱਚ ਡੋਲਦਾ ਨਹੀਂ ਫੇਰ ਮਨ, ਵਿਕਾਰਾਂ ਚ ਭਟਕਦਾ ਨਹੀਂ ਮਨ, ਫੇਰ ਮਨ ਕਿਸੇ ਦੇ ਪਦਾਰਥ ਨੂੰ ਵੇਖ ਕੇ ਲਾਲਚੀ ਨਹੀਂ ਹੁੰਦਾ, ਐਸਾ ਧੀਰਜਧਾਰੀ ਸੰਤੋਖੀ ਹੋ ਜਾਂਦਾ ਹੈ। ਗੁਣ ਅੰਤਰ,
ਗੁਣ ਅੰਤਰ ਮਨ ਧੀਰ,
ਵਾਹਿਗੁਰੂ ਵਾਲੇ ਸਤਚੇਤ ਆਨੰਦ ਰੂਪ ਗੁਣ ਅੰਦਰ ਪ੍ਰਗਟ ਹੋ ਜਾਂਦੇ ਹੈ, ਫੇਰ ਮਨ ਧੀਰਜ ਦੇ ਸਹਿਤ ਇਕਾਗਰ ਟਿਕਾ ਪਕੜ ਜਾਂਦਾ ਹੈ।
ਹਉਮੈ ਖਪੈ ਖਪਾਏ ਸੀ,
ਜਿਹੜੇ ਭਾਈ ਦੇਹ ਦੀ ਹੰਗਤਾ ਕਰਦੇ ਹੈ ਉਹ ਪਿਛਲੇ ਖਪ ਗਏ ਹੈ ਤੇ ਹੁਣ ਜਿਹੜੇ ਹੈ ਉਹ ਵੀ ਖਪ ਜਾਣਗੇ, ਅਗਲੇ ਆਉਣ ਵਾਲੇ ਵੀ ਖਪਾ ਜਾਏਗੇ ਕਿ ਜਿਹੜੀਆਂ ਬੀਜੋ ਦੂਜੀਆਂ ਵਸਤੂਆਂ ਹੈ ਨਾ, ਇਹ ਤਾਂ ਨਾਮ ਤੋਂ ਬਿਨਾਂ ਸਭ ਵਿਕਾਰਾਂ ਨੂੰ ਪੈਦਾ ਕਰਨ ਵਾਲੀਆਂ ਹਨ। ਬੀਜੋ ਦਵੈਤ ਰੂਪੀ ਵਸਤੂ ਕਰਕੇ, ਬੀਜੋ ਦਵੈਤ ਕਰਕੇ ਜਿੰਨੀਆਂ ਸਾਰੀਆਂ ਹੰਗਤਾ ਮਮਤਾ ਵਾਲੀਆਂ ਵਸਤੂਆਂ ਮੰਨੀਆਂ ਸਭ ਬੇਕਾਰ ਬਦਲ ਜਾਣ ਵਾਲੀਆਂ, ਤਬਦੀਲੀ ਨੂੰ ਪ੍ਰਾਪਤ ਹੋਣ ਵਾਲੀਆਂ, ਸਦਾ ਇੱਕ ਰਸ ਨਹੀਂ ਰਹਿਣੀਆਂ ਹੈ ਉਹ।
ਜੰਤ ਉਪਾਏ ਵਿੱਚ ਪਾਏ,
ਇਹ ਮਹਾਰਾਜ ਜੀ ਨੇ ਜੀਵ ਪੈਦਾ ਕਰਕੇ ਵਿੱਚ ਆਪਦੀ ਚੇਤਨ ਸੱਤਾ ਪਾਉਣਾ ਕੀਤੀ ਹੈ।
ਕਰਤਾ ਅਲੱਗ ਅਪਾਰ,
ਪਰਖਣ ਵਾਸਤੇ ਕਰਤਾ ਪੁਰਖ, ਜਿਵੇਂ ਪਸਾਰੀ ਦੀ ਦੁਕਾਨ ਵਿੱਚ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਅਤੇ ਜ਼ਹਿਰੀਲੀਆਂ ਚੀਜ਼ਾਂ ਵੀ ਹੁੰਦੀਆਂ ਹਨ, ਇਵੇਂ ਕਰਤਾ ਪੁਰਖ ਨੇ ਆਸਰੀ ਸੰਪਦਾ ਵੀ ਤੇ ਦੈਵੀ ਸੰਪਦਾ ਵੀ ਇਹ ਜੀਵ ਪੈਦਾ ਕਰਕੇ ਪਾ ਦਿੱਤੀ ਹੈ। ਪਰਖਣ ਵਾਸਤੇ ਵੇਖੀਏ ਵੀ ਗੁਣਾਂ ਨੂੰ ਧਾਰਦਾ ਕਿ ਔਗੁਣਾਂ ਨੂੰ ਧਾਰਦਾ, ਇਸ ਪ੍ਰਕਾਰ ਆਪ ਕਰਤਾ ਗੁਣਾਂ ਤੇ ਔਗੁਣਾਂ ਤੋਂ ਅਲੱਗ,
ਅਪਾਰ
ਅਪਾਰ ਪਾਰਾਵਾਰ ਤੋਂ ਰਹਿਤਾ ਤੇ ਅਲੱਗ ਹੈ, ਸੁਤੰਤਰ ਹੈ ਉਹ ਪਰਮੇਸ਼ੁਰ ਤਾਂ ਆਪ।
ਸ੍ਰਿਸ਼ਟੀ ਭਿਉ ਨਾ ਜਾਣੈ ਕੋ,
ਸ੍ਰਿਸ਼ਟੀ ਨੂੰ ਜਿਹੜਾ ਰਚਣ ਵਾਲਾ ਕੀ ਬੋਲੀ ਜਾਂਦਾ, ਚੁੱਪ ਕਰਕੇ ਬੈਠਾ।
ਸ੍ਰਿਸ਼ਟੀ ਭਿਉ ਨਾ ਜਾਣੈ ਕੋ,
ਸ੍ਰਿਸ਼ਟੀ ਸ੍ਰਿਸ਼ਟੀ ਨੂੰ ਰਚਣ ਵਾਲਾ ਜੋ ਪਰਮੇਸ਼ੁਰ ਹੈ ਉਸਦੇ ਭੇਤ ਨੂੰ ਨੀ ਕੋਈ ਜਾਣ ਸਕਦਾ ਹੈ।
ਸ੍ਰਿਸ਼ਟਾ ਕਰੈ ਸੋ ਨਿਸ਼ਚੈ ਹੋਉ,
ਸ੍ਰਿਸ਼ਟੀ ਦਾ ਮਾਲਕ ਜੋ ਪਰਮੇਸ਼ੁਰ ਕਰਦਾ ਨਿਸ਼ਚੈ ਕਰਕੇ ਉਹ ਹੁੰਦਾ ਹੈ। ਇਹ ਨਿਸ਼ਚੈ ਕਰੋ ਕਿ ਉਹ ਹੁੰਦਾ ਹੈ।
ਸੰਪੈ ਕਉ ਈਸਰ ਧਿਆਈ ਹੈ,
ਲੋਕ ਕਹਿੰਦੇ ਜੀ ਮਾਇਆ ਵਾਸਤੇ ਕੁਛ ਉਦਮ ਕਰਨਾ ਹੀ ਪੈਂਦਾ ਹੈ, ਮਹਾਰਾਜ ਕਹਿੰਦੇ ਭਾਈ ਮਾਇਆ ਵਾਸਤੇ ਜੇ ਈਸ਼ਰ ਸ਼ਿਵ ਜੀ ਨੂੰ
ਧਿਆਈਏ,
ਇਹ ਮਾਇਆ ਤਾਂ ਪੂਰਵ ਲਿਖਤ ਅਨੁਸਾਰ ਭਾਈ ਦੀ ਹੈ। ਇੱਕ ਕੋਈ ਸਾਧ ਸੰਗਤ ਜੀ ਕਿਸੇ ਨੇ ਸੁਣਿਆ ਕਿ ਸ਼ਿਵ ਜੀ ਦੀ ਉਪਾਸ਼ਨਾ ਕਰਕੇ ਮਾਇਆ ਛੇਤੀ ਮਿਲ ਜਾਂਦੀ ਹੈ, ਤੇ ਗਰੀਬ ਆਦਮੀ ਸੀ, ਇੱਕ ਪਿਤਾ ਸੀ ਇੱਕ ਪੁੱਤਰ ਸੀ ਤੇ ਇੱਕ ਉਸਦੀ ਮਾਤਾ ਸੀ ਪੁੱਤਰ ਦੀ, ਇਹ ਤਿੰਨੇ ਜਾ ਕੇ ਬਾਹਰ ਜਾ ਕੇ ਤਪ ਕਰਨ ਲੱਗ ਗਏ। ਤਪ ਕਰਦਿਆਂ ਤੋਂ ਉਸ ਵਣ ਵਿੱਚ ਸ਼ਿਵ ਜੀ ਵਿਚਰਦਾ ਆ ਗਿਆ। ਪਾਰਵਤੀ ਨੂੰ ਖੁਸ਼ ਹੋ ਕੇ ਕਿਹਾ ਕਿ ਮਹਾਰਾਜ ਇਹ ਗਰੀਬ ਬਾਲੇ ਆ, ਇਹਨਾਂ ਨੂੰ ਕੁਛ ਬਖਸ਼ਿਸ਼ ਕਰੋ। ਸ਼ਿਵ ਜੀ ਕਹਿੰਦਾ ਪਾਰਵਤੀ ਇਹਨਾਂ ਦੇ ਕਰਮਾਂ ਚ ਨਹੀਂ, ਇਹ ਲੈ ਨਹੀਂ ਸਕਦੇ। ਕਹਿਣ ਲੱਗੀ ਤੁਸੀਂ ਪ੍ਰਸੰਨ ਹੋ ਕੇ ਦਿਓ, ਕੋਈ ਇੱਕ ਇੱਕ ਵਾਰਤਾ ਦੇ ਦਿਓ। ਕਹਿੰਦੇ ਚੰਗਾ ਇੱਕ ਇੱਕ ਵਾਰ ਮੈਂ ਦੇ ਦਿੰਦਾ। ਪਹਿਲਾਂ ਜਿੱਥੇ ਇਹਦੀ ਇਸਤਰੀ ਤਪ ਕਰਦੀ ਸੀ ਉਸ ਤਪੀਏ ਦੀ, ਉੱਥੇ ਆਇਆ ਕਹਿੰਦੇ ਵਰ ਮੰਗ। ਕਹਿੰਦੇ ਜੀ ਮੈਂ ਬਾਹਲੀ ਬਿਰਧ ਹੋ ਗਈ ਹੈ, ਮੈਂ ਨੌਜਵਾਨ ਹੋ ਜਾਵਾਂ, ਮੇਰਾ ਸੁੰਦਰ ਸਰੂਪ ਹੋ ਜਾਵੇ। ਸ਼ਿਵ ਜੀ ਕਹਿੰਦਾ ਤਥਾਸਤੂ, ਇਵੇਂ ਹੋਵੇਗਾ, ਉਹਦਾ ਸਰੀਰ ਨੌਜਵਾਨ ਹੋ ਗਿਆ, ਬੜਾ ਸੁੰਦਰ ਸਰੂਪ ਹੋ ਗਿਆ। ਇੱਕ ਰਾਜਾ ਸ਼ਿਕਾਰ ਖੇਲਣ ਆਇਆ ਸੀ, ਉਹ ਕਹਿੰਦਾ ਤੈਂ ਇਹ ਕੰਗਾਲ ਤਪੀਏ ਤੋਂ ਕੀ ਲੈਣਾ, ਚੱਲ ਤੈਨੂੰ ਪਟਰਾਣੀ ਬਣਾਵਾਂ। ਘੋੜੇ ਤੇ ਚੜ੍ਹ ਕੇ ਬਹਿ ਜੀ ਤੇ ਉਹ ਘੋੜਾ ਦੌੜਾ ਕੇ ਲੈ ਚੱਲਿਆ। ਤਪੀਏ ਦੇ ਕੋਲੇ ਆ ਗਿਆ। ਸ਼ਿਵ ਜੀ ਕਹਿੰਦਾ ਵਰ ਮੰਗ ਬਈ। ਕਹਿੰਦੇ ਬਾਬਾ ਤੇਥੋਂ ਵਰ ਕੀ ਮੰਗਣਾ, ਮੇਰੀ ਇਸਤਰੀ ਗੁਆਤੀ ਤੈਂ ਤਾਂ। ਚੰਗਾ ਫਿਰ ਐਂ ਕਰਕੇ ਵਰ ਦੇ ਮੈਨੂੰ, ਇਹ ਸੂਰੀ ਬਣ ਗਏ। ਕਹਿੰਦਾ ਤਥਾਸਤੂ। ਸ਼ਿਵ ਜੀ ਦਾ ਤਥਾਸਤੂ ਇਹੋ ਜਿਹਾ ਸੀ, ਉਸੇ ਵੇਲੇ ਉਹ ਸੂਰੀ ਬਣ ਗਈ। ਜਿਸ ਵੇਲੇ ਸੂਰੀ ਬਣ ਗਈ, ਉਹਨ ਕਹੇ ਜੰਗਲ ਦੀ ਬਲਾ ਹੈ ਤਾਂ ਸੂਰੀ ਬਣ ਗਈ, ਇਹ ਕੀ ਹੈ? ਉਹਨ ਘੋੜੇ ਤੋਂ ਚਲਾ ਕੇ ਠਾਂ ਮਾਰੀ ਰਾਜੇ ਨੇ। ਜਿਸ ਵੇਲੇ ਚਲਾ ਕੇ ਮਾਰੀ, ਇਹ ਪੁੱਤ ਦੇ ਮੋਹ ਵੱਲ ਪੁੱਤਰ ਨੂੰ ਵੱਲ ਨੂੰ ਆਈ। ਇਹ ਪੁੱਤਰ ਕੋਲੇ ਸ਼ਿਵ ਜੀ ਆ ਗਿਆ, ਕਹਿੰਦੇ ਵਰ ਮੰਗ ਬਈ। ਕਹਿੰਦੇ ਜੀ ਮੇਰੀ ਮਾਂ ਜਿਹੀ ਸੀ ਉਹ ਜੀ ਬਣ ਗਈ, ਉਹ ਵਰ ਦੇਵਤਾ ਉਹੀ ਜੀ ਮਾਂ ਬਣ ਗਈ। ਉਹ ਵਰ ਵੀ ਲਿਆ ਤੇ ਲੈ ਬਣਾ ਕੁਛ ਸਕੇ। ਸੋ ਗੁਰੂ ਸਾਹਿਬ ਉਹ ਕਹਿੰਦੇ ਹਨ ਇਸ ਵਿਚਾਰ ਨੂੰ, ਦੇਖ ਲੋ ਭਾਈ ਸੰਪੈ ਮਾਇਆ ਵਾ ਤੇ ਭਗੂਤੀ ਵਾ ਤੇ ਈਸ਼ਰ ਸ਼ਿਵ ਜੀ ਨੂੰ ਧਿਆਉਣ ਗਏ। ਇੱਕ ਪੁੱਤਰ, ਇੱਕ ਘਰ ਵਾਲੀ ਤੇ ਇੱਕ ਆਪ
ਪੁਰਬ ਲਿਖੇ ਕੀ ਪਾਈ।
ਉਹ ਸੰਪੈ ਸ਼ਿਵ ਜੀ ਨੂੰ ਵਰ ਵੀ ਦੇ ਤਾ, ਫੇਰ ਵੀ ਖਾਲੀ ਰਹਿ ਗਏ। ਕਹਿੰਦੇ ਸੰਪੈ ਜਿਹੜੀ ਭਗੂਤੀ ਹੈ ਪੁਰਬਲੇ ਲਿਖਤ ਅਨੁਸਾਰ ਪਾਈ ਦੀ ਹੈ, ਕਰਨੀ ਤੋਂ ਬਗੈਰ ਨਹੀਂ ਪ੍ਰਾਪਤ ਹੁੰਦੀ।
ਸੰਪੈ ਕਾਰਨ ਚਾਕਰ ਚੋਰ,
ਦੇਖ ਲੋ ਸੰਪੈ ਭੂਤੀ ਵਾਸਤੇ ਕਈ ਚੋਰੀ ਕਰਦੇ ਹੈ, ਕੋਈ ਚਾਕਰ ਨੌਕਰ ਬਣ ਕੇ ਨੌਕਰੀਆਂ ਕਰਦੇ ਹਨ।
ਸੰਪੈ ਸਾਥ ਨਾ ਚੱਲੈ,
ਇਹ ਸੰਪੈ ਜਿਹੜੀ ਮਾਇਆ ਹੈ ਇਹ ਹੋਰ ਕਿਸੇ ਦੇ ਸਾਥ ਨਹੀਂ ਚੱਲਦੀ ਹੈ।
ਬਿਨ ਸਾਚੇ ਨਹੀਂ ਦਰ ਗਹਿ ਮਾਨ,
ਸੱਚੇ ਪਾਤਸ਼ਾਹ ਦਾ ਨਾਮ ਜਪੇ ਤੋਂ ਬਗੈਰ ਕਿਸੇ ਨੂੰ ਦਰਗਾਹ ਵਿੱਚ ਮਾਣ ਸਤਿਕਾਰ ਨਹੀਂ ਮਿਲੇਗਾ।
ਹਰ ਰਸ ਪੀਵੈ ਛੁੱਟੈ ਨਿਦਾਨ, ਸੰਪੈ ਬਿਨ ਸਾਚੇ ਨਹੀਂ ਦਰ ਗਹਿ ਮਾਨ,
ਸੱਚੇ ਨਾਮ ਤੋਂ ਬਗੈਰ ਦਰਗਾਹ ਵਿੱਚ ਕਿਸੇ ਦਾ ਸਤਿਕਾਰ ਨਹੀਂ ਹੋਵੇਗਾ।
ਹਰ ਰਸ ਪੀਵੈ ਛੁੱਟੈ ਨਿਦਾਨ,
ਜੋ ਹਰੀ ਦੇ ਨਾਮ ਰਸ ਨੂੰ ਪੀਵੇਗਾ ਉਹ ਨਿਦਾਨ ਅੰਤ ਨੂੰ ਕਾਲ ਤੋਂ ਛੁੱਟੇਗਾ, ਉਹ ਭਾਈ ਅਗਿਆਨ ਤੋਂ ਛੁੱਟੇਗਾ, ਨਿਦਾਨ ਮੂਰਖਤਾਈ ਤੋਂ ਛੁੱਟ ਕੇ ਗੁਰਮੁਖ ਬਣੇਗਾ।
ਹੀਰਤ ਹੀਰਤ ਹੇ ਸਖੀ,
ਹੇ ਸਖੀ ਵੇਖਦਿਆਂ ਵੇਖਦਿਆਂ ਸੰਖ ਸਾਹਾ ਆਦਿਕ ਜਿਹੜੇ ਅੱਖਰ ਨੇ ਮਗਰੋਂ ਲਿਖਦੇ ਹਨ। ਹਾਂਜੀ,
ਹੋਏ ਰਹੀ ਹੈਰਾਨ,
ਕਹਿੰਦੇ ਹੋਏ ਰਹੀ ਹੈਰਾਨ, ਇਹ ਸ੍ਰਿਸ਼ਟੀ ਹੇਰਤ ਦੇਖਦੀ ਹੋਈ ਪਦਾਰਥਾਂ ਨੂੰ, ਵੇਖਦੀ ਹੋਈ ਲੋਕਾਂ ਨੂੰ, ਹੇ ਸਖੀ ਕੇ ਮੇਰੇ ਪਾਸ ਕੋਈ ਜਪ ਕੋਈ ਤਪ ਸਕਾਮ ਕਰਮਾਂ ਕਰਕੇ ਮੈਨੂੰ ਕੋਈ ਲਾਭ ਪ੍ਰਾਪਤ ਹੋਵੇ। ਇਸ ਪ੍ਰਕਾਰ ਫਿਰ ਤਾਂ ਦੇਖਣ ਯੋਗ ਜੋ ਸੰਸਾਰ ਹੈ ਇਹ ਚਲਿਆ ਜਾਣ ਵਾਲਾ ਹੈ। ਸੋ ਇੰਨੀ ਲੋਣੀ ਦੇਖਦਿਆਂ ਕੇਤੀ ਚੱਲ ਗਈ, ਉਹ ਵੇਖਦੀ ਵੇਖਦੀ ਹੈ ਸਖੀ
ਹੋਏ ਰਹੀ ਹੈਰਾਨ,
ਇਹ ਸ੍ਰਿਸ਼ਟੀ ਹੋ ਰਹੀ ਹੈ ਪਰੇਸ਼ਾਨ ਹੋ ਰਹੀ ਕਿ ਅਸੀਂ ਹੁਣੇ ਕੂਚ ਕਰ ਚੱਲੇ ਹਾਂ, ਦੁਨੀਆਂ ਚ ਪਦਾਰਥ ਪਰਿਵਾਰ ਸਭ ਕੁਝ ਛੱਡ ਚੱਲੇ ਹੈ, ਐ ਹੈਰਾਨਗੀ ਦੇ ਸਹਿਤ ਸਾਰੀ ਸ੍ਰਿਸ਼ਟੀ ਮੌਤ ਦੇ ਵਸ ਪੈ ਕੇ ਹੋ ਰਹੀ ਹੈ।
ਹਾਂ ਹਾਂ ਕਰਦੀ ਮੈਂ ਮੂਈ,
ਹੰਗਤਾ ਕਰਦੀ ਕਰਦੀ ਸਾਧ ਸੰਗੇ ਜੀ ਇਸ ਪ੍ਰਕਾਰ ਮਮਤਾ ਕਰਕੇ ਮਰ ਗਈ ਸ੍ਰਿਸ਼ਟੀ।
ਸ਼ਬਦ ਰਵੈ ਮਨ ਗਿਆਨ,
ਜਿਹੜੀ ਹਉਮੈ ਕਰਦੀ ਸੀ ਪਦਾਰਥਾਂ ਦੀ, ਹਉਮੈ ਕਰਦੀ ਸੀ ਦੇਹ ਦੀ, ਜਿਨ੍ਹਾਂ ਦੀ ਸਾਧ ਸੰਗੇ ਜੀ ਪਦਾਰਥਾਂ ਦੀ ਮਮਤਾ ਮਰ ਗਈ ਹੈ। ਹਾਂ ਹਾਂ ਕਰਦੀ ਜਿਹੜੀ ਹਉਮੈ ਕਰਦੀ ਸੀ ਇਹ ਮੈਂ ਜਿਨ੍ਹਾਂ ਦੀ ਨਾਮ ਦੇ ਅਭਿਆਸ ਕਰਕੇ ਮਰ ਗਈ ਹੈ।
ਸ਼ਬਦ ਰਵੈ ਮਨ ਗਿਆਨ,
ਗੁਰੂ ਸਾਹਿਬ ਦੇ ਸ਼ਬਦ ਨੂੰ ਉਚਾਰਦੇ ਜਿਹੜੇ ਜਿੱਥੇ ਹੋਂ ਹੋਂ ਕਰਦੇ ਸੀ ਉੱਥੇ ਉਹ ਕਹਿੰਦੇ ਮੇਰਾ ਮੁਝਵੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਅੱਗੇ ਮਮਤਾ ਸੀ ਇਹ ਮੈਂ ਵੀ ਮਰ ਗਈ।
ਹਾਰ ਡੋਰ ਸ਼ਬਦ ਰਵੈ ਮਨ ਗਿਆਨ,
ਜੋ ਗੁਰਾਂ ਦੇ ਸ਼ਬਦ ਨੂੰ ਉਚਾਰਦੇ ਹੈ ਉਹਨਾਂ ਮਨ ਚ ਸਰੂਪ ਦਾ ਗਿਆਨ ਹੋ ਗਿਆ।
ਹਾਰ ਡੂਰ ਕੰਕਨ ਘਣੇ,
ਅਤੇ ਜਿਨ੍ਹਾਂ ਦੇ ਮਨ ਚ ਗਿਆਨ ਨਹੀਂ ਹੈ ਉਹ ਹਾਰ ਪਾ ਕੇ ਡੋਰਾਂ ਪਾ ਪਾ ਕੇ, ਵਿੱਚ ਹਾਰਾਂ ਦੇ ਡੋਰਾਂ ਪਾ ਪਾ ਕੇ, ਚੰਗੀ ਸੋਹਣੀਆਂ ਰੇਸ਼ਮ ਦੀਆਂ
ਕੰਕਨ ਘਣੇ,
ਸੋਹਣੇ ਸੋਹਣੇ ਕੰਗਣ ਪਾ ਕੇ, ਸੋਨੇ ਦੇ ਰਤਨਾ ਜੜਤ,
ਕਰਥਾ ਕੀ ਸੀਗਾ
ਸ਼ਿੰਗਾਰਾਂ ਨੂੰ ਕਰ ਕਰਕੇ ਸ੍ਰਿਸ਼ਟੀ ਥੱਕ ਗਈ ਹੈ, ਕਿਸੇ ਨੂੰ ਸਰੂਪ ਦੀ ਪ੍ਰਾਪਤੀ ਨਹੀਂ ਹੋਈ। ਹਾਰ ਡੋਰ ਕੰਕਣ ਖਾਰ, ਹਰ ਹਰ ਉਤੋਂ ਲੋਕ ਦਿਖਾਵੇ ਦਾ ਕਰਨਾ, ਹਰ ਹਰ ਨਿਤ ਕਰ ਰਸਨਾ ਕਹਿਆ ਕਿਸੇ ਨਾ ਜਾਣੀ, ਤੇ ਡੋਰ ਦਿੱਤੀਆਂ ਉਤੋਂ ਟਿਕਾ ਆਖਣ ਭੀਤਰ ਤੇਲ ਕੋ ਡਾਰ ਸੋ ਲੋਗੋਂ ਨੀਰ ਵਹਾਏ ਦਿਖਾਵੇ। ਇਉਂ ਡੋਰ ਬਿਰਤੀਆਂ ਨੂੰ ਤਾੜੀ ਲਾ ਲਾ ਕੇ ਬਿੱਲਿਆਂ ਵਾਂਗੂ ਬਗਲਾ ਬੜਾਲਵਿਕ ਧਿਆਨ ਠਾਨੀਅਤ ਹੈ, ਕੰਗਣ ਕਰਤਾ ਕਰਤਾ ਕਰਨ ਰੂਪ, ਇਸ ਪ੍ਰਕਾਰ ਘਣੀ ਕਰਕੇ ਤੜਾੜਕ ਸਾਧਨ ਆਦਿਕ ਆਸਣ, ਨਿਊਲੀ ਧੋਤੀ ਆਦਿਕ, ਪ੍ਰਾਣਾਯਾਮ ਆਦਿਕ ਸ਼ਿੰਗਾਰਾਂ ਨੂੰ ਕਰਕੇ ਥੱਕ ਗਈ ਸ੍ਰਿਸ਼ਟੀ, ਕਿਸੇ ਨੂੰ ਸਰੂਪ ਦੀ ਪ੍ਰਾਪਤੀ ਨਹੀਂ ਹੋਈ ਹੈ।
ਮਿਲ ਪ੍ਰੀਤੋਂ ਸੁਖ ਪਾਇਆ,
ਜਿਹੜੇ ਗੁਰੂ ਪਿਆਰੇ ਦੇ ਨਾਲ ਮਿਲੇ ਹੈ ਉਹਨਾਂ ਨੂੰ ਸੁਖ ਸਰੂਪ ਨੂੰ ਪਾਇਆ ਹੈ।
ਸਗਲ ਗੁਣਾ ਗਲ ਹਾਰ,
ਤਿਲਕ ਛਾਤਾ ਆਦਿਕ ਸਾਰੇ ਸ਼ਿੰਗਾਰ ਕਰਕੇ ਥੱਕ ਗਏ ਹਨ। ਇਸੇ ਪ੍ਰਕਾਰ ਯੋਗ ਅਭਿਆਸ ਦੇ ਪ੍ਰਾਣਾ ਜਾਮ ਛੇ ਚੱਕਰਾਂ ਦਾ ਸੋਧਨ ਕਰਕੇ
ਮਿਲ ਪ੍ਰੀਤੋਂ ਸੁਖ ਪਾਇਆ,
ਸਤਿਗੁਰੂ ਪਿਆਰਿਆਂ ਨਾਲ ਜਿਹੜੇ ਮਿਲੇ ਉਹਨਾਂ ਨੂੰ ਸੁਖ ਸਰੂਪ ਨੂੰ ਪਾਈ ਪਾਉਣਾ ਕੀਤਾ ਹੈ।
ਸਗਲ ਗੁਣਾ ਗਲ ਹਾਰ,
ਸਾਰਿਆਂ ਗੁਣਾਂ ਦਾ ਗਲ ਉਹਨਾਂ ਦੇ ਚ ਹਾਰ ਹੈ। ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਸਾਰਿਆਂ ਗੁਣਾਂ ਦੀ ਧਾਰਨਾ ਦਾ ਸਾਰੇ ਗੁਣ ਸਰਬ ਗੁਣ ਸੰਪੰਨ ਹਨ। ਉਹਨਾਂ ਦੇ ਗਲ ਚ ਪਰਮੇਸ਼ਵਰ ਦੇ ਨਾਮ ਦਾ ਹਾਰ ਹੈ।
ਨਾਨਕ ਗੁਰਮੁਖ ਪਾਈ,
ਇਉਂ ਗੁਰਮੁਖਾਂ ਦੀ ਸੰਗਤ ਕਰਕੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਉਸ ਵਾਹਿਗੁਰੂ ਸਰੂਪ ਨੂੰ ਪਾਈ ਪਾਈਦਾ ਹੈ।
ਹਰ ਸਿਉਂ ਪ੍ਰੀਤ ਪਿਆਰ,
ਹਰੀ ਦੇ ਨਾਲ ਮਨ ਕਰਕੇ ਪ੍ਰੀਤੀ ਕਰੇ, ਬਾਣੀ ਕਰਕੇ ਵੀ ਪਿਆਰ ਹੋਵੇ, ਹਰੀ ਦੇ ਸਾਥ ਪ੍ਰੀਤੀ ਗੁਰੂ ਸਾਹਿਬ ਦੇ ਪਿਆਰ ਕਰਕੇ ਪਾਈ ਦੀ ਹੈ।
ਹਰ ਬਿਨ ਕਿਨ ਸੁਖ ਪਾਇਆ,
ਕਰਤਾਰ ਹਰੀ ਦੀ ਪ੍ਰਾਪਤੀ ਤੋਂ ਬਿਗਨਾ ਕਿਸੇ ਨੇ ਆਤਮ ਆਨੰਦ ਸੁਖ ਨੂੰ ਪਾਇਆ, ਕਿਸੇ ਨੇ ਵੀ ਨਹੀਂ ਪਾਇਆ।
ਦੇਖੋ ਮਨ ਵਿਚਾਰ,
ਮਨ ਚ ਵਿਚਾਰ ਕੇ ਵੇਖ ਲੋ ਕਿਤੋਂ ਵੀ ਸੁਖ ਨਹੀਂ ਪ੍ਰਾਪਤ ਹੁੰਦਾ ਹੈ।
ਹਰ ਪੜ੍ਹਨਾ ਹਰ ਬੁੱਝਣਾ,
ਹਰੀ ਦੇ ਨਾਮ ਦੀ ਪੜ੍ਹਾਈ ਨੂੰ ਪੜ੍ਹਨਾ ਕਰੋ, ਹਰੀ ਦੇ ਨਾਮ ਨੂੰ ਹੀ ਬੁੱਝਣਾ, ਗੁਰਾਂ ਤੋਂ ਪੁੱਛਣਾ ਕਰੋ ਤੇ ਫਿਰ ਪੜ੍ਹਨਾ ਕਰੋ, ਵੇਦ ਸ਼ਾਸਤਰਾਂ ਦੁਆਰਾ ਬੁਝਣਾ ਸਮਝਣਾ ਕਰੋ, ਧਾਰਨ ਕਰੋ।
ਹਰ ਸਿਉ ਰੱਖੋ ਪਿਆਰ,
ਹਰੀ ਦੇ ਨਾਲ ਹੀ ਮਨ ਵਾਣੀ ਸੀਰ ਕਰਕੇ ਪਿਆਰ ਰੱਖਣਾ ਕਰੋ। ਪੜ੍ਹਾਈ ਪੜ੍ਹਨੀ ਹੈ ਹਰੀ ਦੀ, ਬੁਝਣਾ ਸਮਝਣਾ ਮੰਨਣ ਕਰਨ ਰੂਪ, ਹਰੀ ਦੇ ਨਾਲ ਪਿਆਰ ਰੱਖੋ ਨਿਧਿਆਸਨ ਰੂਪ।
ਹਰ ਜਪੀਏ ਹਰ ਧਿਆਈਏ,
ਹਰੀ ਨੂੰ ਜਪੀਏ ਬਾਣੀ ਕਰਕੇ, ਹਰੀ ਨੂੰ ਧਿਆਈਏ ਮਨ ਕਰਕੇ,
ਹਰ ਕਾ ਨਾਮ ਆਧਾਰ,
ਹਰੀ ਦੇ ਨਾਮ ਦਾ ਆਸਰਾ ਅੰਤਾਕਰਨ ਦੇ ਅੰਦਰ ਧਾਰੋ।
ਲੇਖ ਨਾ ਮਿਟਈ ਹੇ ਸਖੀ,
ਹੇ ਸਖੀ ਜੋ ਜੀਵਾਂ ਦੇ ਕਰਮ ਕੀਤੇ ਉਹ ਲੇਖ ਮਿਟ ਨਹੀਂ ਸਕਦੇ ਹਨ।
ਜੋ ਲਿਖਿਆ ਕਰਤਾ,
ਜੋ ਕਰਤਾਰ ਅਕਾਲ ਪੁਰਖ ਨੇ ਲੇਖ ਲਿਖਿਆ ਹੈ,
ਆਪੇ ਕਾਰਨ ਜਿਨ ਕੀਆ।
ਇਹ ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਜੀ ਜਿਸ ਵਕਤ ਭਾਈ ਕਲਿਆਣਾ ਜੀ ਸੰਕੇਤ ਦੇ ਵਿੱਚ ਗਏ ਸਨ, ਉੱਥੋਂ ਵਾਲੇ ਰਾਜੇ ਨੇ ਭਾਈ ਕਲਿਆਣੇ ਦੇ ਤਾਂ ਹੀ ਸਾਧ ਸੰਗਤ ਜੀ ਕਿਹਾ ਵੀ ਠਾਕਰਾਂ ਦੀ ਮੂਰਤ ਦੇ ਤੋਂ ਵਰਤ ਨਹੀਂ ਰੱਖਿਆ, ਕਹਿੰਦੇ ਗੁਰਸਿੱਖਾਂ ਨੂੰ ਤਾਂ ਮਹਾਰਾਜ ਦਾ ਹੁਕਮ ਨਹੀਂ। ਫਿਰ ਇਹ ਕਹਿਣ ਲੱਗੇ ਸਾਡਾ ਵਰਤ ਹੈ ਜਿਹੜਾ ਸੰਜਮ ਦਾ ਖਾਣਾ ਪੀਣਾ ਹਮੇਸ਼ਾ, ਤੁਸੀਂ ਇੱਕ ਦਿਨ ਵਰਤ ਰੱਖਦੇ ਹੋ। ਫਿਰ ਇਹ ਕਹਿੰਦਾ ਠਾਕਰਾਂ ਦੀ ਚਰਨਾਮਤ ਲੈ, ਕਹਿੰਦੇ ਵੀ ਮੈਂ ਪੱਥਰ ਦੀ ਪੂਜਾ ਨਹੀਂ ਕਰਨੀ ਤੇ ਨਾ ਚਰਨਾਮਤ ਲੈਣੀ ਹੈ, ਮਹਾਰਾਜ ਦਾ ਹੁਕਮ ਹੈ ਜੋ ਪਾਥਰ ਕੋ ਕਹਿਤੇ ਦੇਵ ਤਾਂ ਕੀ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਣੀ ਪਾਏ ਤਾਂ ਕੀ ਕਾਲ ਅਜਾਈ ਜਾਏ, ਮੈਂ ਨਹੀਂ ਪੱਥਰ ਦੀ ਚਰਨਾਮਤ ਲੈਣੀ, ਮੈਂ ਗੁਰੂ ਸਾਹਿਬ ਦੇ ਚਰਨਾਂ ਦਾ ਅੰਮ੍ਰਿਤ ਪੀਤਾ ਹੋਇਆ। ਇਹ ਸੁਣ ਕੇ ਜਿਸ ਵੇਲੇ ਕਹਿਣ ਲੱਗੇ ਚੰਗਾ ਏ, ਜੇ ਨਹੀਂ ਝੁਕਦਾ ਇਹ ਪ੍ਰਦੇਸੀ ਆਦਮੀ ਹੈ, ਕੱਲ ਠਾਕਰ ਦੇ ਬੂਹੇ ਅੱਗੇ ਪੱਥਰ ਕਿਹਾ ਠਾਕਰਾਂ ਨੂੰ, ਉੱਥੇ ਠਾਕਰ ਦੇ ਸ਼ਿਵਾਲੇ ਮੰਦਰ ਦੁਆਰਾ ਬੂਹੇ ਅੱਗੇ ਠਾਕਰ ਦੁਆਰੇ ਦੁਆਰਾ, ਇਹ ਜੇ ਨਾ ਮੰਨੇ ਆਪਣਾ ਬਚਨ ਤੇ ਠਾਕਰ ਦੀ ਚਰਨਾਮਤ ਨਾ ਲਵੇ ਤੇ ਮੱਥਾ ਨਾ ਟੇਕੇ ਅਧੀਨ ਹੋ ਗਏ ਮੂਰਤ ਅੱਗੇ, ਤੇ ਫਿਰ ਇਸਦੀ ਲੱਤ ਪੱਟ ਤੋਂ ਕੱਟ ਦਿਓ। ਇਹ ਜਿਸ ਵੇਲੇ ਸਾਧ ਸਿੰਘ ਜੀ ਹਰੀ ਸੈਨ ਰਾਜੇ ਨੇ ਕਿਹਾ, ਉਸ ਵਕਤ ਇਹਨਾਂ ਨੂੰ ਵਜ਼ੀਰਾਂ ਨੂੰ ਤਾੜ ਦਿੱਤਾ, ਅੰਦਰ ਕਰ ਦਿੱਤਾ। ਇਹਨੂੰ ਫਿਰ ਰਾਤ ਨੂੰ ਗੁਰੂ ਅਰਜਨ ਸਾਹਿਬ ਨੂੰ ਰਾਧਿਆ, ਮਹਾਰਾਜ ਸਾਹਿਬ ਨੂੰ ਦਰਸ਼ਨ ਦਿੱਤੇ ਚਿੱਤ ਦੇ, ਕਹਿੰਦੇ ਸੰਸਾ ਨਾ ਕਰ ਤੇਰੀ ਰੱਖਿਆ ਹੋਵੇਗੀ। ਇਉਂ ਆ ਸ੍ਰੀ ਅਰਜਨ ਸਰੋਤਾ ਅਰਜਨ ਸਿਰਜਨ ਆਰਜਿਤਾਏ, ਲਰਜਤ ਜਮਜਨ ਨਾਮ ਤੇ ਬੰਦੋਂ ਤਨ ਯੁਗ ਪਾਏ। ਉਸ ਵਕਤ ਸਾਧ ਸੰਗਤ ਜੀ ਭਾਈ ਕਲਿਆਣੇ ਨੂੰ ਸਵੇਰੇ ਕੱਢਿਆ ਗਿਆ, ਠਾਕੁਰ ਦੁਆਰੇ ਲਿਜਾ ਕੇ ਰਾਜਾ ਹੰਕਾਰ ਨਾਲ ਕਹਿੰਦਾ, ਤੂੰ ਠਾਕਰਾਂ ਦੇ ਪੈਰੀ ਪੈਂਦਾ ਹੈ ਕਿ ਨਹੀਂ? ਕਹਿੰਦਾ ਮੈਂ ਨਹੀਂ ਮੂਰਤ ਦੇ ਪੈਰੀ ਪੈਂਦਾ, ਮੈਂ ਗੁਰੂ ਸਾਹਿਬ ਦਾ ਸਿੱਖ ਹੈ, ਮੈਂ ਕਿਉਂ ਪੱਥਰ ਦੀ ਮੂਰਤ ਦੇ ਪੈਰੀ ਪਵਾਂ? ਫਿਰ ਕਹਿੰਦਾ ਤੂੰ ਪੱਥਰ ਕਹਿੰਦਾ ਹੈ, ਤੂੰ ਚਰਨਾਮਤ ਲੈਣੀ ਹੈ ਕਿ ਨਹੀਂ? ਕਹਿੰਦੇ ਨਹੀਂ, ਮੈਂ ਨਹੀਂ ਪੱਥਰ ਦਾ ਪਾਣੀ ਧੋਣ ਪੀਣਾ, ਮੈਂ ਗੁਰੂ ਕਾ ਅੰਮ੍ਰਿਤ ਛਕਿਆ ਹੋਇਆ। ਇਹ ਸੁਣ ਕਰਕੇ ਉਸ ਵੇਲੇ ਇਹ ਕਹਿਣ ਲੱਗੇ ਚੰਗਾ ਜਲਾਦ ਨੂੰ ਕਿਹਾ ਵੀ ਤਲਵਾਰ ਵਾਹ ਵੀ ਪੱਟ ਤੋਂ ਲੱਤ ਕੱਢ ਦੇ, ਜਿਉਂਦਾ ਰੱਖ, ਇਹ ਚੇਤੇ ਰੱਖੂ ਵੀ ਮੈਂ ਠਾਕਰਾਂ ਨੂੰ ਮੱਥਾ ਨਹੀਂ ਟੇਕਿਆ, ਚਰਨਾਮਤ ਨਹੀਂ ਸੀ ਲਿਆ, ਇਹਨੂੰ ਡੰਡ ਦੇਣਾ ਚਾਹੀਦਾ, ਇਹ ਜੇ ਲੋਕ ਤਸੀਹੇ ਦੇਣ ਵਾਲੇ ਮੁਸਲਮਾਨਾਂ ਵਾਂਗੂ ਇਹ ਰਾਜੇ ਹਿੰਦੂ ਵੀ ਕਰਿਆ ਕਰਦੇ ਸਨ। ਉਸ ਵਕਤ ਸਾਧ ਸੰਗਤ ਜੀ ਭਾਈ ਕਲਿਆਣ ਗੁਰੂ ਸਾਹਿਬ ਦੇ ਧਿਆਨ ਵਿੱਚ ਜੁੜ ਗਿਆ, ਤੇ ਜਲਾਦ ਨੇ ਜਦੋਂ ਤਲਵਾਰ ਚੱਕੀ, ਰਾਜਾ ਬੇਹੋਸ਼ ਹੋ ਕੇ ਗਸ ਖਾ ਕੇ ਉਸੇ ਵੇਲੇ ਡਿੱਗ ਪਿਆ। ਵਜ਼ੀਰ ਸਿਆਣਾ ਸੀ, ਕਹਿੰਦੇ ਉਹ ਜਲਾਦ ਸਿੱਖ ਦੇ ਤਲਵਾਰ ਨਾ ਮਾਰੀ, ਰਾਜਾ ਮਰਨ ਪੈ ਗਿਆ, ਜਿਸ ਵੇਲੇ ਰਾਜੇ ਦੇ ਮੂੰਹ ਚ ਪਾਣੀ ਪੂਣੀ ਚ ਹੋਇਆ, ਕੋਈ ਹੋਸ਼ ਨੀ, ਪੱਖਾ ਕਰਿਆ, ਬੁਲਾਇਆ, ਬੋਲੇ ਹੀ ਨਾ। ਅਖੀਰ ਫਿਰ ਵਜ਼ੀਰ ਨੇ ਕਿਹਾ ਵੀ ਇਹ ਸਿੱਖ ਦੀ ਬੇਅਦਬੀ ਕਰਨ ਲੱਗਾ ਸੀ, ਇਹਦੇ ਅੱਗੇ ਅਰਦਾਸ ਕਰੀਏ। ਭਾਈ ਕਲਿਆਣੇ ਨੂੰ ਕਹਿਣ ਲੱਗੇ, ਭਾਈ ਕਲਿਆਣਾ ਜੀ ਬਖਸ਼ ਲੈ। ਕਹਿੰਦਾ ਬਖਸ਼ਣ ਵਾਲੇ ਗੁਰੂ ਅਰਜਨ ਸਾਹਿਬ ਹੈ, ਮੈਂ ਕੀ ਬਖਸ਼ ਸਕਦਾ, ਜੇ ਤੁਸੀਂ ਉਹਨਾਂ ਦੇ ਸਿੱਖ ਬਣੋ ਸਾਰੇ ਤੇ ਫਿਰ ਮੈਂ ਅਰਦਾਸ ਕਰ ਸਕਦਾ। ਇਹ ਪਰਉਪਕਾਰ ਵਾਸਤੇ ਭਾਈ ਕਲਿਆਣੇ ਕਹਿੰਦੇ ਜੀ ਅਸੀਂ ਵਜ਼ੀਰ ਨੂੰ ਕਿਹਾ ਸਾਰੇ ਚੱਲ ਕੇ ਰਾਜੇ ਨੂੰ ਸਿੱਖ ਬਣਾ ਕੇ ਮਹਾਰਾਜ ਦੇ, ਤੇ ਤੁਸੀਂ ਇਹਨੂੰ ਜਿਉਂਦਾ ਕਰੋ। ਭਾਈ ਸਾਹਿਬ ਨੇ ਅਰਦਾਸ ਕੀਤੀ, ਅਰਦਾਸ ਕਰਨ ਨਾਲ ਰਾਜੇ ਨੂੰ ਹੋਸ਼ ਆ ਗਈ, ਸਾਹ ਚੱਲਣ ਲੱਗ ਗਏ। ਉਸ ਵੇਲੇ ਕਹਿੰਦਾ ਸਿੱਖ ਕਤਲ ਤਾਂ ਨਹੀਂ ਕਰਦਾ ਕਿਤੇ, ਮਾਫ਼ੀ ਲਈ ਭਾਈ ਕਲਿਆਣੇ ਤੋਂ। ਫਿਰ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਇਹ ਆਇਆ ਸੀ, ਜਦੋਂ ਅੰਮ੍ਰਿਤਸਰ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਮਹਾਰਾਜ ਸਾਹਿਬ ਇਹ ਓਂਕਾਰ ਦੀ ਤੁਕ ਉਸ ਵੇਲੇ ਪੋਥੀ ਤੋਂ ਪੜ੍ਹਦੇ ਸੀ ਬੈਠੇ, ਇਹ ਤੁਕ ਪੜ੍ਹਦੇ ਨੂੰ ਸੁਣ ਕੇ ਫਿਰ ਸ਼ੰਕਾ ਕਰ ਲਈ। ਕਹਿਣ ਲੱਗਾ ਵੇਖੋ ਤੁਹਾਡੇ ਕੋਲ ਇੱਡੀ ਦੂਰੋਂ ਆਏ, ਆਉਣ ਦਾ ਫਾਇਦਾ ਕੀ ਹੋਇਆ, ਜੇ ਮਾਰਾ ਲੇਖ ਹੀ ਨਹੀਂ ਮਿਟਣਾ, ਤੁਸੀਂ ਤੁਕ ਪੜ੍ਹਦੇ ਹੋ, ਲੇਖ ਨਾ ਮਿੱਟੀ ਹੇ ਸਖੀ। ਜੋ ਲਿਖਿਆ ਕਰਤਾਰ, ਜਿਹੜਾ ਕਰਤਾਰ ਨੇ ਲਿਖਿਆ ਹੋਇਆ ਉਹ ਨਹੀਂ ਮਿਟਦਾ, ਤੇ ਫਿਰ ਗੁਰੂ ਦੀ ਸ਼ਰਨ ਆਉਣ ਦੀ ਕੀ ਲੋੜ ਹੈ ਜੇ ਲੇਖ ਹੀ ਨਹੀਂ ਮਿਟਣਾ, ਆਪਦੇ ਕਰਮਾਂ ਦੇ ਫਲ ਭੋਗਣਾ। ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਸਤਿਗੁਰੂ ਜੀ ਹਿਰਦੇ ਜੀ ਭੁਗਤਾ ਦਿੰਦੇ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਸ਼ਮੀਰ ਦੇ ਜਿਹੜੇ ਜਨਮ ਸੀ ਅੰਮ੍ਰਿਤ ਛਕਾ ਕੇ ਹਿੰਦੀ ਤਰੀਸ ਲਿਖਿਆ ਹੋਇਆ, ਸਾਰੇ ਸੁਪਨੇ ਚ ਭੁਗਤਾ ਕੇ ਬਖਸ਼ ਲਿਆ ਸੀ। ਪਿਛਲੇ ਜਨਮ ਚ ਪੀਲੂਆਂ ਖਾਧੀਆਂ ਸੀ, ਉਹ ਪੀਲੂਆਂ ਵੀ ਉਹਦੀਆਂ ਦਾਤਾਂ ਦੀ ਰਾਹੀਂ ਮੂੰਹ ਚੋਂ ਨਿਕਲੀਆਂ, ਮੈਲ ਚੋਂ ਨਿਕਲੀਆਂ, ਇਹ ਵਿਖਾਤੀਆਂ ਸੀ। ਮਹਾਰਾਜ ਨੇ ਕਿਹਾ ਤੇਰੇ ਜਨਮ ਬਖਸ਼ ਦਿੱਤੇ ਹੈ, ਤੈਂ ਖੰਡੇ ਦਾ ਅੰਮ੍ਰਿਤ ਛਕਿਆ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਹਿੰਦੀ ਤਾਰੀਖ ਵਿੱਚ ਜ਼ਿਕਰ ਆਉਂਦਾ, ਇਸੇ ਪ੍ਰਕਾਰ ਇਹ ਮਹਾਰਾਜ ਨੇ ਕਿਹਾ ਭਲਾ ਹੁੰਦਾ ਫੇਰ ਵੀ ਗੁਰੂ ਦੀ ਸ਼ਰਨ ਆਇਆ ਹੋਇਆ। ਕਹਿੰਦਾ ਨਹੀਂ ਜੀ, ਜਿੱਦ ਕੀਤੀ ਇਸ ਨੇ। ਉਸ ਵੇਲੇ ਜਾ ਕੇ ਬਰਾਜ ਗਿਆ, ਜਦੋਂ ਬਰਾਜਿਆ ਫਿਰ ਸੁਪਨੇ ਵਿੱਚ ਇਹ ਸਾਧ ਸੰਗਤ ਜੀ ਜਨ ਮਰ ਗਿਆ, ਮਰ ਕੇ ਚੂੜਿਆਂ ਦੇ ਘਰ ਜੰਮਿਆ। ਚੂੜਿਆਂ ਦੇ ਘਰ ਫਿਰ ਇਹ ਜੋ ਵੱਡਾ ਹੋਇਆ, ਵਿਆਹਿਆ ਗਿਆ, ਤੇ ਫਿਰ ਕੁੱਤੇ ਰੱਖੇ, ਸੂਰ ਪਾਲੇ, ਬੜੀ ਪਾਲਣਾ ਕੀਤੀ, ਬੜੇ ਨਿਆਣੇ ਕੁੜੀਆਂ ਮੁੰਡੇ ਜਣੇ ਬਹੁਤ ਸਾਰੇ। ਜਿਸ ਵਕਤ ਅੱਜ ਕੱਲ੍ਹ ਦੇ ਤਾਂ ਹੁਣ ਕਹਿੰਦੇ ਨੇ ਵੀ ਬੰਦ ਕਰ ਦਿਓ, ਸੋ ਇਹੋ ਜਿਹਾ ਅੱਜ ਪ੍ਰਚਾਰ ਹੋ ਰਿਹਾ ਇੱਥੇ ਦੁਨੀਆਂ 'ਚ। ਉਸ ਵੇਲੇ ਸਾਧ ਸੰਗਤ ਜੀ ਇਹ ਵਿਚਾਰੇ ਨੂੰ ਕੋਈ ਬੰਦ ਕਰਨ ਵਾਲਾ ਨਹੀਂ ਸੀ ਗਰੀਬਾਂ ਨੂੰ ਉਸ ਵਕਤ, ਹੁਣ ਦੀ ਗੌਰਮੈਂਟ ਤਾਂ ਬੰਦ ਕਰਦੀ ਨਾ ਵੀ ਬਾਹਲੇ ਵੱਧ ਗਏ ਤੇ ਅੰਨ ਪਾਣੀ ਨਾ ਮੁੱਕ ਜੇ ਸਾਡਾ, ਸੋ ਇਹੀ ਜੀ ਹਾਲਤ ਹੈ ਹੁਣ ਦੇ ਜ਼ਮਾਨੇ 'ਚ। ਉਸ ਵਕਤ ਸਾਧ ਸੰਗਤ ਜੀ ਇਹ ਉਸ ਵੇਲੇ ਜਦੋਂ 50 ਸਾਲ ਇਸ ਨੂੰ ਭੋਗ ਲਏ ਫਿਰ ਇਹ ਮਰ ਗਿਆ। ਚੂੜੀ ਬਹਿਣ ਪਾਉਂਦੀ ਇਹਨੂੰ ਸੁਣਦੀ ਹੈ ਤੇ ਚਲਿਆ ਗਿਆ ਪਰਲੋਕ ਨੂੰ। ਇੱਧਰ ਸਾਧ ਸੰਗਤ ਜੀ ਇਹ ਜਾਗ ਆ ਗਈ, ਜਾਗ ਖੁੱਲ ਪਈ ਤੇ ਇਸ਼ਨਾਨ ਕਰਕੇ ਮਹਾਰਾਜ ਦਰਸ਼ਨ ਕਰਨ ਵਾਸਤੇ ਗਿਆ। ਮਹਾਰਾਜ ਦਿਖਾਉਣਾ ਚਾਹੁੰਦੇ ਸੀ ਉਹ ਨਜ਼ਾਰਾ ਇਸ ਨੂੰ। ਮਹਾਰਾਜ ਕਹਿੰਦੇ ਰਾਜਾ ਜੇ ਸ਼ਿਕਾਰ ਖੇਲਣ ਦਾ ਸੁਭਾਅ ਅਸੀਂ ਵੀ ਚੱਲਦੇ ਹਾਂ ਨਾਲ, ਕਦੇ ਖੇਲੇ ਤਾਂ ਹੈ ਨਹੀਂ, ਪਰ ਅਸੀਂ ਤੇਰੇ ਨਾਲ ਫਿਰ ਤੁਰ ਆਵਾਂਗੇ। ਇਹ ਕਹਿ ਕਹਿੰਦਾ ਮਹਾਰਾਜ ਇਦੋਂ ਕੀ ਚੰਗਾ ਆਪ ਜੇ ਚੱਲੋ, ਉਹ ਪਰ ਗੱਲ ਕਹਿਣੀ ਚਾਹੁੰਦਾ ਸੀ ਦੱਸ ਨਾ ਸਕਿਆ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਫੌਜ ਦੇ ਨਾਲ ਆਪ ਘੋੜੇ ਤੇ ਚੜ੍ਹ ਕੇ ਤਿਆਰ ਹੋ ਪਏ। ਰਾਜਾ ਕਹਿੰਦਾ ਜੀ ਮੈਂ ਸ਼ਿਕਾਰ ਆਪ ਖੇਲਾਂਗਾ ਜੇ ਨਿਕਲਿਆ ਮੈਨੂੰ ਵੇਖਿਓ। ਜਿੱਥੇ ਗੁਰੂ ਕੇ ਬਾਗ ਚ ਲੱਕੜਾਂ ਦਾ ਮੋਰਚਾ ਸਿੰਘਾਂ ਦਾ ਲੱਗਾ ਸੀ, ਜਿੱਥੇ ਜਾਂਦੇ ਰਹੇ ਸਨ ਤੇ ਸਿੰਘਾਂ ਨੇ ਗੌਰਮੈਂਟ ਨੂੰ ਜਿੱਤ ਕੇ ਮੋਰਚਾ ਫਤਿਹ ਪਾਈ ਸੀ, ਉਹ ਰਾਜਾ ਸੰਸੀ ਦੇ ਪੁਲ ਤੋਂ ਪਾਰ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਹੈ ਸਾਧ ਸੰਗਤ ਜੀ, ਉੱਥੇ ਨੌਵੇਂ ਪਾਤਸ਼ਾਹ ਦਾ ਵੀ ਗੁਰਦੁਆਰਾ ਤਲਾਅ ਬਣਿਆ ਹੋਇਆ ਅਤੇ ਪੰਜਵੇਂ ਪਾਤਸ਼ਾਹ ਵੀ ਸੱਚੇ ਪਾਤਸ਼ਾਹ ਉੱਥੇ ਗਏ ਹਨ। ਉਸ ਸਥਾਨ ਦੇ ਉੱਤੇ ਸ਼ਿਕਾਰ ਖੇਲਦਾ ਚੱਲਿਆ ਗਿਆ, ਹਰਨ ਤਾਂ ਹੱਥ ਨਹੀਂ ਆਇਆ, ਗਰਮੀ ਦੀ ਰੁੱਤ ਸੀ, ਬਹੁਤ ਸਾਰਾ ਤਿਹਾਰ ਲੱਗੀ ਸੀ ਇਹਨੂੰ। ਉੱਥੇ ਤਲਾਅ ਦੇ ਕਿਨਾਰੇ ਤੇ ਕੱਚਾ ਤਲਾਅ ਸੀ ਪਾਣੀ ਦਾ, ਉੱਥੇ ਇਹਨੂੰ ਘੋੜਾ ਬੰਨ ਕੇ ਦਰਖਤ ਦੇ ਨਾਲ ਕੁਝ ਪਾਣੀ ਪੀਤਾ, ਪੰਜ ਇਸ਼ਨਾਨਾ ਕੀਤਾ, ਕੁਝ ਸੀਤਲ ਹੋਇਆ। ਇਉਂ ਸੀਤਲ ਹੁੰਦੇ ਨੂੰ ਉਹ ਕੋਲੇ ਹੀ ਤਲਾਅ ਦੇ ਪਹਿਲੇ ਪਾਸੇ ਨੂੰ ਪਹਾੜ ਦੀ ਤਰਫ ਨੂੰ ਥੋੜਾ ਜਿਹਾ ਇੱਕ ਪਿੰਡ ਵਾਨਿਕਾ ਜਾਂ ਗੁਰੂ ਕੇ ਬਾਗ ਦੇ ਨਾਲ ਉਹ ਚੂੜੀਆਂ ਦੇ ਘਰ ਜੇ ਹੈ। ਉਸ ਘਰਾਂ ਵਾਲਿਆਂ ਨੇ ਇੱਕ ਨਿੱਕਾ ਮੁੰਡਾ ਜਿਹੜਾ ਸੀ ਇਹਦਾ ਵੇਖ ਕੇ ਕਹਿੰਦਾ ਮਾਂ ਨੀ ਪਿਓ ਤਾਂ ਆ ਗਿਆ ਆਪਣਾ, ਉਹਦਾ ਘੋੜਾ ਸੋਹਣਾ ਲੈ ਕੇ ਆਇਆ, ਰਾਜਿਆਂ ਵਾਲੇ ਲੀੜੇ ਪਾਏ ਹੈ। ਚੂੜੀ ਆਈ ਭੱਜੀ, ਕਹਿਣ ਲੱਗੀ ਤੂੰ ਸਾਨੂੰ ਬਜੋਗ ਪਾ ਗਿਆ, ਮਰ ਗਿਆ, ਆਹ ਨਿਆਣੇ ਨੂੰ ਕਿਉਂ ਨੀ ਲੈਂਦਾ ਕੁੱਛੜ ਚ? ਉਹ ਜਦੋਂ ਸੋਚੇ ਵੀ ਮੈਂ ਤਾਂ ਸੁਕੇਤ ਦਾ ਰਾਜਾ, ਉਸ ਵੇਲੇ ਕਹੇ ਪਰੇ ਹੋ ਜਾਓ ਪਰੇ ਹੋ ਜਾਓ। ਜਦੋਂ ਰਾਤ ਦੇ ਸਾਰਾ ਸੁਪਨਾ ਵੇਖ ਕੇ ਕਹੇ ਵੀ ਮੇਰਾ ਹੀ ਪਰਿਵਾਰ ਹੈ, ਹੈਰਾਨ ਜਿਹਾ ਹੋਇਆ ਬੈਠਾ, ਉਹਦੇ ਗਲ ਪਏ ਹੈ, ਹੜਦੇ ਨੀ ਪਰੇ, ਤੇ ਉਹਨਾਂ ਚਿਰ ਨੂੰ ਮਹਾਰਾਜ ਸਾਹਿਬ ਆ ਗਏ। ਗੁਰੂ ਸਾਹਿਬ ਦੇ ਆਉਣੇ ਕਰਕੇ ਸਾਰੀ ਫੌਜ ਵੀ ਨਾਲ ਆਈ, ਉਹ ਪਿੱਛੇ ਕਰ ਦਿੱਤੇ। ਪੁੱਛਿਆ ਮਹਾਰਾਜ ਵੀ ਕੀ ਮਾਮਲਾ, ਕਿ ਜੀ ਇਹ ਸਾਡਾ ਆਦਮੀ ਹੈ, ਰਾਤ ਛੱਡਣਾ ਮਰ ਗਿਆ ਤੇ ਹੁਣ ਘੋੜਾ ਸੋਹਣਾ ਲੈ ਕੇ ਆ ਗਿਆ। ਮਹਾਰਾਜ ਸਾਹਿਬ ਕਹਿਣ ਲੱਗੇ ਤੁਹਾਡਾ ਆਦਮੀ ਤੁਸੀਂ ਦੱਬਿਆ ਸੀ ਕਿ ਫੂਕਿਆ ਸੀ? ਕਿ ਜੀ ਦੱਬਿਆ ਸੀ। ਕਹਿੰਦੇ ਜਾਓ ਜਾ ਕੇ ਕਬਰ ਵੇਖੋ, ਜੋ ਕਬਰ ਪੱਟ ਕੇ ਵੇਖੀ ਮੁਰਦਾ ਨਿਕਲਿਆ ਆ, ਉਹ ਤਾਂ ਹਟ ਗਏ ਫਿਰ ਮਗਰੋਂ। ਤੇ ਮਹਾਰਾਜ ਰਾਜੇ ਨੂੰ ਕਹਿੰਦੇ ਕਿਉਂ ਬਈ ਰਾਜਾ? ਕਹਿਣ ਲੱਗਾ ਮਹਾਰਾਜ ਮੇਰਾ ਹੀ ਪਰਿਵਾਰ ਸੀ ਇਸ ਸੁਪਨੇ ਦਾ ਤਾਂ, ਤੇ ਜੇ ਮੈਂ ਵੇਖਦਾ ਸੰਕੇਤ ਦਾ ਰਾਜਾ ਸੱਚੇ ਪਾਤਸ਼ਾਹ, ਹੁਣ ਮੈਂ ਵੱਖਰਾ ਆਪਣੇ ਆਪ ਨੂੰ ਪ੍ਰਤੀਤ ਕਰਦਾ ਸੀ, ਇਹ ਮੈਂ ਹੀ ਸਭ ਕੁਛ ਸੁਪਨੇ ਚ ਭੋਗ ਗਿਆ। ਮਹਾਰਾਜ ਕਹਿੰਦੇ ਉਹ ਸੁਪਨੇ ਚ ਤੇਰੇ ਭੁਗਤਾ ਤੇ ਜਿਹੜੇ ਤੈਂ 50 ਸਾਲ ਚੂੜਿਆਂ ਦੇ ਘਰ ਭੋਗਣੇ ਸੀ, ਇੰਨਾ ਫਾਇਦਾ ਵੇਖ ਲਾ ਗੁਰੂ ਘਰ ਦੇ ਵਿੱਚ ਆਉਣੇ ਕਰਕੇ ਤੈਨੂੰ ਹੋਇਆ, ਹੁਣ ਸਿੱਖੀ ਨੂੰ ਧਾਰਨ ਕਰਕੇ ਨਿਹਾਲ ਹੋ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਉਹਦੇ 50 ਸਾਲ ਚੂੜੇ ਦੇ ਸੁਪਨੇ ਚ ਭੁਗਤਾ ਤੇ ਸੀ ਗੁਰੂ ਸਾਹਿਬ ਨੇ ਇੱਕ ਪਹਿਰ ਦੇ ਵਿੱਚ। ਐਸੀ ਇਹ ਲੇਖ ਵੀ ਆਪਦਾ ਰੱਖ ਲਿਆ ਜਿਹੜਾ ਈਸ਼ਵਰ ਬਣ ਕੇ ਲਿਖਿਆ ਸੀ, ਤੇ ਸੁਪਨੇ ਚ ਭੁਗਤਾ ਕੇ ਉਹਦਾ ਛੁਟਕਾਰਾ ਵੀ ਕਰਤਾ, ਫਿਰ ਉਹਨੂੰ ਜੀਵਨ ਚ ਉਸ ਚ ਤਾਂ ਕਿ ਭੋਗਣੇ ਨੀ ਪਏ। ਇਸ ਪ੍ਰਕਾਰ ਸਖੀ ਜੋ ਲੇਖ ਉਹ ਨਹੀਂ ਮਿਟਦਾ ਹੈ, ਜੋ ਕਰਤਾਰ ਨੂੰ ਲਿਖਿਆ ਮਹਾਰਾਜ ਚਾਹੁਣ ਤਾਂ ਜਿਵੇਂ ਕਹਿੰਦੇ ਹੁੰਦੇ ਆ ਸੂਲੀ ਤੋਂ ਸੂਲੀ ਕਰ ਦਿੰਦੇ, ਸੂਲ ਕਰ ਦਿੰਦੇ ਹੈ, ਇਹੋ ਸੁਪਨੇ ਚ ਭੁਗਤਾ ਤੇ
ਆਪੇ ਕਾਰਨ ਜਿਨ ਕੀਆ,
ਤੇ ਆਪ ਹੀ ਕਾਰਨ ਕੀਤਾ ਨਾ ਜਿਸ ਪਰਮੇਸ਼ਰ ਸਾਰੇ ਜਗਤ ਦਾ,
ਕਿਰਪਾ ਪਗਤਾ
ਆਪ ਹੀ ਕਿਰਪਾ ਦ੍ਰਿਸ਼ਟੀ ਕੀਤੀ ਹੈ, ਆਪਦੇ ਚਰਨ ਉਹਦੇ ਹਿਰਦੇ ਚ ਧਾਰ ਤੇ ਰੱਖ ਦਿੱਤੇ, ਬਸਾ ਤੇ ਨਿਹਾਲ ਹੋ ਗਏ। ਕਿਰਪਾ ਜਿਨ੍ਹਾਂ ਤੇ ਕੀਤੀ ਹੈ ਉਹਨਾਂ ਨੂੰ ਪਗ ਮਹਾਰਾਜ ਦੇ ਚਰਨਾਂ ਨੂੰ ਹਿਰਦੇ ਚ ਧਾਰਿਆ ਹੈ, ਵਸਾਇਆ ਹੈ। ਕਰ ਕਿਰਪਾ ਪਗਧਾਰ ਜਿਨ੍ਹਾਂ ਤੇ ਕਿਰਪਾ ਕੀਤੀ ਉਹਨਾਂ ਨੇ ਸਰੂਪ ਰੂਪੀ ਸਿੰਘਾਸਨ ਤੇ ਆਪਣੇ ਮਨ ਦਾ ਸੰਕਲਪ ਰੂਪੀ ਪੈਰ ਰੱਖ ਲਿਆ ਹੈ, ਉਹ ਸਮਦਮ ਸਾਧਨਾ ਨੂੰ ਪੈਰ ਰੱਖ ਕੇ ਚੜ ਗਏ ਹਨ। ਅਬ ਤੋ ਜਾ ਚੜੇ ਸਿੰਘਾਸਨ ਮਿਲੇ ਆ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਕੋਈ ਨਾ ਸਕੇ ਪਛਾਣੀ। ਕਰ ਕਿਰਪਾ ਪਗਧਾਰ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਧਾਰੀ ਹੈ ਮਹਾਰਾਜ ਜੀ ਨੇ, ਉਹ ਪਗ ਰੱਬ ਗਏ, ਉਸ ਰੂਪ ਚ ਰੰਗੇ ਗਏ।
ਹੱਥ ਵਡਿਆ
ਇਹ ਭਾਈ ਕਰਤਾ ਪੁਰਖ ਅਕਾਲ ਪੁਰਖ ਦੇ ਗੁਰੂ ਸਮਰੱਥ ਦੇ ਹੱਥ ਜੀ ਵਡਿਆਈਆਂ ਹਨ ਸਾਰੀਆਂ। ਜੇ ਸੰਸਾ ਤਾਂ ਗੁਰੂ ਸਾਹਿਬ ਦੀ ਵਿਚਾਰ ਦੁਆਰਾ ਪੁੱਛ ਕੇ ਵੇਖ ਲੋ ਗੁਰਾਂ ਤੋਂ, ਆਪੋ ਨੀ ਸਮਝ ਆਉਂਦੀ ਪੱਗ ਹੋਣੇ ਤੇ
ਲਿਖਿਆ ਫੇਰ ਨਾ ਸਕੀ ਹੈ।
ਜੋ ਜੀਵਾਂ ਦੇ ਮੱਥੇ ਤੇ ਲੇਖ ਲਿਖਿਆ ਨੇ ਕਰਤਾ ਨੇ ਉਹਨੂੰ ਮੋੜ ਨੀ ਕੋਈ ਸਕਦਾ ਹੈ। ਜਿਵੇਂ ਮਹਾਰਾਜ ਸਾਹਿਬ ਜੀ ਨੂੰ ਪਾਉਂਦਾ ਹੈ, ਜਿਵੇਂ ਭਾਵੀ ਹੋਣੀ ਹੁੰਦੀ ਹੈ ਉਵੇਂ ਸਾਰ ਵਰਤਦੀ ਹੈ, ਉਸੇ ਪ੍ਰਕਾਰ ਜਿਹੜੀ ਭਾਵੀ ਭਵਿੱਖ ਨੂੰ ਹੋਣੀ ਹੁੰਦੀ ਹੈ ਉਸੇ ਪ੍ਰਕਾਰ ਸਾਰ ਵਰਤ ਕੇ ਰਹਿੰਦੀ ਹੈ, ਉਵੇਂ ਉਹ ਸਾਰ ਸ੍ਰੇਸ਼ਟ ਹੈ, ਉਸੇ ਤਰ੍ਹਾਂ ਕਰੀ ਜਾਂਦੀ ਹੈ।
ਨਜ਼ਰ ਤੇਰੀ ਸੁਖ ਪਾਇਆ,
ਹਾਂ ਮਹਾਰਾਜ ਜਿਨ੍ਹਾਂ ਤੇ ਕਿਰਪਾ ਕਰ ਦੇਵੇ ਉਹਨਾਂ ਨੂੰ ਸੁਖ ਨੂੰ ਪਾ ਲਿਆ ਆਪਦੀ ਕਿਰਪਾ ਕਰਕੇ।
ਨਾਨਕ ਸ਼ਬਦ ਵੀ
ਜਿਹੜੇ ਸ਼ਬਦ ਦੀ ਵਿਚਾਰ ਕਰਦੇ ਉਹ ਮੁਕਤ ਹੋ ਜਾਂਦੇ ਹਨ।
ਮਨਮੁਖ ਭੁੱਲੇ ਪੱਜ ਮੂਲੇ,
ਜਿਹੜੇ ਮਨਮੁਖ ਹੈ ਉਹ ਤਾਂ ਭੁੱਲ ਚ ਹੀ ਪਏ ਰਹਿੰਦੇ ਹੈ ਤੇ ਪੱਜ ਖਚਿਤ ਹੋ ਕੇ ਵਿਸ਼ਿਆਂ ਚ ਹੀ ਮਰਦੇ ਰਹਿੰਦੇ ਹਨ।
ਉਪਰੇ ਗੁਰ ਵਿਚਾਰ,
ਜਿਹਨਾਂ ਨੂੰ ਗੁਰੂ ਸਾਹਿਬ ਦੀ ਵਿਚਾਰ ਨੂੰ ਧਾਰਿਆ ਕਿ ਗੁਰੂ ਸਾਹਿਬ ਸਹਾਇਕ ਹੈ, ਉਹ ਬਚ ਗਏ ਹਨ।
ਪੁਰਖ ਨਜ਼ਰ ਨਾ ਆਵੇ,
ਜਿਹੜਾ ਪੁਰਖ ਚੇਤਨ ਬ੍ਰਹਮ ਕਿਸੇ ਦੀ ਨਿਗਾਹ ਚ ਨਹੀਂ ਆਉਂਦਾ ਹੈ, ਉਹਦੀ ਬਾਬਤ ਪੱਗ ਜੀਵ ਅਸੀਂ ਕੀ ਕਰਕੇ ਕਹਿ ਕੇ ਦੱਸ ਸਕਦੇ ਹਾਂ, ਕੁਛ ਕਥਨ ਨਹੀਂ ਕਰਕੇ ਦੱਸਿਆ ਜਾ ਸਕਦਾ।
ਬਲਿਹਾਰੀ ਗੁਰ ਆਪਣੇ,
ਦੇਖ ਲੋ ਬਲਿਹਾਰ ਜਾਈਏ ਆਪਣੇ ਸਤਿਗੁਰੂ ਨਾਨਕ ਦੇਵ ਅਕਾਲ ਪੁਰਖ ਤੋਂ,
ਹਿਰਦੇ ਦਿੱਤਾ ਦਿਖਾ,
ਜਿਹਨੇ ਹਿਰਦੇ ਚ ਉਹ ਸਰੂਪ ਪ੍ਰਗਟ ਕਰਕੇ ਵਿਖਾਤਾ। ਵੇਖ ਲੋ ਹਿਰਦੇ ਚ 50 ਸਾਲ ਸੁਪਨੇ ਚ ਭੁਗਤਾ ਤੇ, ਏਡੇ ਵੱਡੇ ਸਮਰੱਥ ਹਨ ਸੱਚੇ ਪਾਤਸ਼ਾਹ, ਜੂਨਾ ਤੋਂ ਬਖਸ਼ ਲਿਆ।
ਪਾਧਾ ਪੜਿਆ ਆਖੀਏ,
ਇਹ ਪਾਧੇ ਦੇ ਪ੍ਰਥਮ ਬਚਨ ਕਰਦੇ, ਹੇ ਭਾਈ ਪਾਧਾ, ਪਾਧੀਆਂ ਦੱਸਣ ਵਾਲਾ, ਟਕਸਾਲਾਂ ਦੱਸਣ ਵਾਲਾ, ਬੱਚਿਆਂ ਨੂੰ ਸੰਪਰਦਾ ਦੱਸਣ ਵਾਲਾ, ਉਹ ਪੜਿਆ ਹੋਇਆ ਵਿਦਵਾਨ ਕਹੀਦਾ ਹੈ। ਤਤ ਵੇਤਾ
ਵਿਦਿਆ ਵਿਚਰੈ ਸਹਿਜ ਸੁਭਾਅ,
ਜਿਹੜਾ ਵਿਦਿਆ ਨੂੰ ਵਿਚਾਰੇ, ਬ੍ਰਹਮ ਵਿਦਿਆ ਨੂੰ ਸ਼ਾਂਤੀ ਸੁਭਾਅ ਧਾਰ ਕਰਕੇ ਸਹਿਜੇ ਸੁਭਾਵ ਕੀ ਭਾਵ ਪ੍ਰਕਾਸ਼ ਮਹਾਰਾਜ ਦਾ ਹੋ ਜਾਵੇ।
ਵਿਦਿਆ ਸੋਧ ਹੈ ਤਤ ਲਹਿ,
ਵਿਦਿਆ ਵੇਦ ਸ਼ਾਸਤਰਾਂ ਨੂੰ ਸੋਧ ਕੇ ਖੋਜ ਕੇ ਤਤ ਸਰੂਪ ਦਾ ਗਿਆਨ ਲਖਣਾ ਕਰੇ।
ਰਾਮ ਨਾਮ ਲਿਵ ਲਾ,
ਰਾਮ ਦੇ ਨਾਮ ਜੀਵਨ ਮੁਕਤੀ ਵਾਸਤੇ ਬਿਰਤੀ ਨੂੰ ਜੋੜੇ ਹਰ ਵਕਤ।
ਮਨਮੁਖ ਵਿਦਿਆ ਬਿਕਰਦਾ,
ਜਿਹੜੇ ਮਨਮੁਖ ਉਹ ਤਾਂ ਵਿਦਿਆ ਦੀ ਬਿਕਰੀ ਕਰਦੇ ਵੀ ਇੰਨੇ ਰੁਪਏ ਲਊਂਗਾ ਤੇ ਤਾਂ ਇੰਨਾ ਪੜਾਉ, ਇੱਕ ਚਰਚਾ ਦੇ ਘੰਟੇ ਦੀ ਚਰਚਾ ਚ 50 ਰੁਪਏ ਲਵਾਂਗੇ, 500 ਇੱਕ ਸਭਾ ਦੇ ਜਿੱਤਣ ਦਾ ਰੁਪਇਆ ਲਵਾਂਗੇ, ਇਹ ਮਨੁੱਖ ਵਿਦਿਆ ਦੀ ਵਿਕਰੀ ਕਰਦੇ, ਵੇਚਦੇ ਆ ਵਿਦਿਆ।
ਵਿਖ ਖੱਟੇ ਵਿਖ ਖਾ,
ਬਿਉ ਰੂਪੀ ਮਾਇਆ ਖੱਟੀ ਖੜਦਾ ਤੇ ਵਿਸ਼ਿਆਂ ਦੀ ਬਿਉ ਨੂੰ ਖਾਂਦਾ ਹੈ, ਐਸੀ ਹਾਲਤ ਹੈ ਉਸ ਪੁਰਖ ਦੀ।
ਮੂਰਖ ਸ਼ਬਦ ਨਾ ਚੀਨ,
ਦੇਖ ਲੋ ਐਸੇ ਮੂਰਖ ਹੈ, ਵਿਦਿਆ ਪੜ੍ਹ ਕੇ ਵੀ ਵਾਹਿਗੁਰੂ ਦੇ ਸ਼ਬਦ ਨੂੰ ਨਹੀਂ ਜਾਣਦੇ, ਉਸ ਨੂੰ ਪਛਾਣ ਨਹੀਂ ਕਰਦੇ, ਸ਼ਬਦ ਦੀ ਕਮਾਈ ਨਹੀਂ ਕਰਦੇ ਹਨ, ਸ਼ਬਦ ਬ੍ਰਹਮ ਨੂੰ ਚੀਨਦੇ ਨਹੀਂ, ਜਾਣਦੇ ਨਹੀਂ ਹਨ।
ਸੂਝ ਬੂਝ ਨਹਿਕਾਰ,
ਉਹਨਾਂ ਨੂੰ ਸੂਝ ਨਿਰਗੁਣ ਸਰੂਪ ਦੀ, ਬੂਝ ਸਰਗੁਣ ਸਰੂਪ ਦੀ ਕੋਈ ਨਹੀਂ ਹੈ। ਸੂਝ ਉਹਨਾਂ ਨੂੰ ਆਤਮਾ ਦੀ ਕੋਈ ਨਹੀਂ, ਬੂਝ ਉਹਨਾਂ ਨੂੰ ਪਰਮਾਰਥ ਦੀ ਕੋਈ ਨਹੀਂ। ਸੂਝ ਬੂਝ ਨਹਿਕਾਰ, ਬੂਝ ਸਿੱਖਿਆ ਨਹੀਂ ਕੋਈ ਤੁੰਗ ਪਦ ਲਖਰ ਦੀ, ਸੂਝ ਨਹੀਂ ਕੋਈ ਤਤ ਪਦ ਲਖਰ ਦੀ ਕਿਸੇ ਪ੍ਰਕਾਰ ਦੀ।
ਪਾਦਾ ਗੁਰਮੁਖ ਆਖੀਏ,
ਭਾਈ ਪਾਦਾ ਸੰਪਰਦਾ ਦੱਸਣ ਵਾਲਾ, ਟਕਸਾਲਾਂ ਦੱਸਣ ਵਾਲਾ ਤਾਂ ਉਹ ਗੁਰਮੁਖ ਕਹੀਦਾ ਹੈ।
ਚਾਟਣਿਆਂ ਮਤ ਦੇ,
ਜਿਹੜਾ ਆਪਣੇ ਜਗਿਆਸੂ ਰੂਪੀ ਚਾਟਣਿਆਂ ਨੂੰ ਗੁਰਮਤ ਦਾ ਦਾਨ ਦੇਣਾ ਕਰੇ, ਸ੍ਰੇਸ਼ਟ ਮਤੀ ਦੇਵੇ ਬ੍ਰਹਮ ਵਿਚਾਰ ਦੀ।
ਨਾਮ ਸੰਭਾਲੋ ਨਾਮ ਸੰਗ੍ਰਹ,
ਉਹ ਮਹਾਰਾਜ ਕਿਹੜੀ ਮਤ ਹੈ, ਕਹਿੰਦੇ ਇਸ ਤਰ੍ਹਾਂ ਸਿੱਖਿਆ ਦੇਵੇ ਵੀ ਨਾਮ ਨੂੰ ਹਰ ਵਕਤ ਸੰਭਾਲੋ, ਚੇਤੇ ਕਰੋ ਦਿਲ ਚ, ਤੇ ਨਾਮ ਨੂੰ ਇਕੱਤਰ ਕਰੋ ਪਰਲੋਕ ਵਾਸਤੇ। ਧੰਨ ਹੈ ਇਹ
ਲਾਹਾ ਜਗ ਮਹਿਲੀ,
ਇਹ ਲਾਹਾ ਜਗ ਚ ਲੈਣਾ ਕਰੋ, ਇਹ ਉਪਦੇਸ਼ ਦੇਵੇ ਜਿਹੜਾ ਉਹ ਵਿਦਵਾਨ ਪੰਡਤ ਪੜ੍ਹਦਾ ਹੈ।
ਸੱਚੀ ਪੱਟੀ ਸੱਚ ਮਨ,
ਜਿਨ੍ਹਾਂ ਦੀ ਪਾਈ ਪੱਟੀ ਸੱਚੀ ਸਰਦਾ ਰੂਪੀ ਫੱਟੀ ਹੈ, ਤੇ ਸੱਚੇ ਦਾ ਮੰਨਣ ਹੈ ਜਿਨ੍ਹਾਂ ਦੇ ਮਨ ਚ,
ਸ਼ਬਦ ਸੋ ਸਾਰ
ਪੜ੍ਹਨਾ, ਇਹ ਹੈ ਜਿਹੜਾ ਸ਼ਬਦ ਗੁਰਾਂ ਦੇ ਨੂੰ ਸੋ ਭਲੀ ਪ੍ਰਕਾਰ ਸਾਰ ਸੰਭਾਲਣਾ ਹੈ, ਇਹ ਪੜ੍ਹਾਈ ਪੜ੍ਹਨੀ ਹੈ, ਪੜ੍ਹਿਆ ਸ਼ਬਦ ਬ੍ਰਹਮ ਜੋ ਹੈ ਉਹਦਾ ਅਭਿਆਸ ਕਰਨਾ, ਜਿਹੜਾ ਸੋ ਸਾਰ ਰੂਪ ਦੀ ਪ੍ਰਾਪਤੀ ਕਰ ਲੈਂਦਾ, ਸੱਚੀ ਉਹਨਾਂ ਦੀ ਅੰਤਾਕਰਨ ਰੂਪੀ ਪੱਟੀ ਤਖਤੀ ਹੈ, ਤੇ ਸੱਚੇ ਦਾ ਜੋ ਸਰਵਣ ਕਰਦੇ ਹੈ ਉਹਨਾਂ ਅੰਤਾਕਰਨ ਵੀ ਸੱਚਾ ਪੱਟੀ ਬਣਿਆ ਹੋਇਆ, ਤੇ ਸੱਚੇ ਦਾ ਮੰਨਣ ਜਿਹਨਾਂ ਦੇ ਅੰਦਰੋਂ ਸਿਰੋਮਣੀ ਹਨ।
ਪੜ੍ਹੀਏ ਸ਼ਬਦ ਸੋ ਸਾਰ,
ਪੜ੍ਹੀਏ ਸ਼ਬਦ ਬ੍ਰਹਮ ਨੂੰ ਜੋ ਸਾਰੇ ਸਾਰ ਰੂਪ ਹੈ, ਇਹ ਪੜ੍ਹਾਈ ਪੜ੍ਹੀਏ।
ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ,
ਸਤਿਗੁਰੂ ਜੀ ਕਹਿੰਦੇ ਨੇ ਉਹ ਪੜ੍ਹਿਆ ਹੋਇਆ ਭਾਈ ਵਿਦਿਆਰਥੀ ਹੈ, ਉਹ ਪੜ੍ਹਿਆ ਹੋਇਆ ਪੰਡਿਤ ਵਿਦਵਾਨ ਹੈ, ਉਹ ਬੀਨਾ ਹੈ ਚਤਰ ਹੈ, ਉਹ ਪੜ੍ਹਿਆ ਹੋਇਆ ਪੰਡਿਤ ਵਿਦਿਆਰਥੀ ਤੇ ਪੰਡਿਤ ਬੀਨਾ ਚਤਰ ਹੈ, ਬਿਨਾ ਦ੍ਰਿਸ਼ਟਾ ਰੂਪ ਬ੍ਰਹਮ ਨੂੰ ਜਿਹੜਾ ਵੇਖਣ ਵਾਲਾ ਹੈ, ਚੁਣ ਲਓ ਉਹਨੂੰ ਦੁਨੀਆਂ ਚੋਂ।
ਜਿਸ ਰਾਮ ਨਾਮ ਗੱਲ ਹਾਰ,
ਕੌਣ ਚਤੁਰ ਪੰਡਿਤ ਹੈ ਜਿਹਦੇ ਹਿਰਦੇ ਚ ਰਾਮ ਪਰਮੇਸ਼ੁਰ ਦੇ ਨਾਮ ਦਾ ਗੱਲ ਚ ਹਾਰ ਪਾਇਆ ਹੋਇਆ, ਸਾਹਾਂ ਰੂਪੀ ਤਾਗਿਆਂ ਚ ਪਰਮੇਸ਼ੁਰ ਦੇ ਨਾਮ ਨੂੰ ਜਿਨ੍ਹਾਂ ਨੇ ਪਰੋਇਆ ਹੋਇਆ, ਉਹ ਵਿਦਵਾਨ ਹੈ ਭਾਈ। ਇੱਥੋਂ ਤੱਕ ਓਮਕਾਰ ਬਾਣੀ ਮਹਾਰਾਜ ਜੀ ਨੇ ਸੰਪੂਰਨ ਕੀਤੀ ਹੈ, 54 ਪੌੜੀਆਂ ਵਾਲੀ ਇੱਕ ਬਾਣੀ ਏਕਾ ਨਾਲ ਲਾ ਕੇ ਦੱਸਿਆ ਹੈ। ਇਉਂ ਪਰਮੇਸ਼ੁਰ ਦੇ ਨਾਮ ਦਾ ਗਲ ਚ ਹਾਰ ਪਾਵੇ ਉਹ ਵਿਦਵਾਨ ਹੈ, ਨਹੀਂ ਤਾਂ ਵਿਦਿਆ ਕਾਹਦੀ ਹੈ। ਸੋ ਪੜ੍ਹਨਾ ਪੜ੍ਹਾਉਣਾ ਇਹੋ ਹੀ ਹੈ ਜੋ ਪਰਮੇਸ਼ੁਰ ਦੇ ਨਾਮ ਨੂੰ ਚਿੰਤਨ ਕਰਨਾ ਹੈ, ਉਹਨਾਂ ਦਾ ਸਫਲਾ ਹੈ।
ਸੱਚੀ ਪੱਟੀ ਸੱਚ ਮਨ,
ਪੜ੍ਹਿਆ ਸ਼ਬਦ ਸੋ ਸਾਰ, ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗੱਲ ਹਾਰ। ਵਾਹਿਗੁਰੂ ਜੀ ਕਾ ਖਾਲਸਾ।